सिर्फ उन लम्हों को जिएं, बाकी हम पर छोड़ दें। 20 साल का वसी तजर्बा लिए हम हैं वुडबाइन बैंक्वेट एंड कन्वेंशनल हॉल, शानदार इंटीरियर, लार्ज हॉल्स, स्टेट ऑफ द आर्ट गेस्ट रूम्स और एक्सपर्ट शेफ्स का अनफॉरगेटेबल एक्सपीरियंस। बनाए आपके हर लम्हे को हमेशा यादगार। वुडबाइन बैंक्वेट हॉल, 30 Y Regent Boulevard, टोरंटो। बुकिंग और रिजर्वेशन के लिए अभी कॉल करें 416-743-0003।
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦਾ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 905-812-2800 ਔਰ ਵਿਜ਼ਿਟ mortgagebuddies.ca।
ਉਹ ਛਾਏ ਪਹਿਨੇ ਕੈਨੀ ਤਾਲੀਵਾਲ।
ਓਏ ਬਲਕਾਰ ਸਿਆ ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ। ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ। ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ, ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ। ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ, ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ, ਰੀਗਨ ਗੁਰੂ ਘਰ ਦੇ ਨੇੜੇ, 527 ਬੈਂਕਰ ਡਰਾਈਵ, ਯੂਨਿਟ 104, ਬ੍ਰੈਂਪਟਨ, ਮੈਕਲਾਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445, 905-495-4445, 905-495-4445 ਔਰ ਵਿਜ਼ਿਟ www.akalphysio.com।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944, 905-671-9244।
बदौलत ही सानू इन्नी वधिया डील च इन्ना सोहना घर मिलिया। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकता।
उन्हें कॉल करो हरमेल सिद्धू नू 647-401-6565,
647-401-6565।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6648।
ਬੜਾ ਹੀ ਮੁਸ਼ਕਿਲ ਯਾਰ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ 'ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ 'ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-42-8230 ਅਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ 'ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-9295-4600 647-295-4600 HK ਟਾਇਰ।
ਕੀ ਤੁਸੀਂ ਏਜ਼ਡ ਡਰਾਈਵਰ ਹੋ, ਟਰੱਕ ਚਲਾ ਕੇ ਵਧੀਆ ਪੈਸੇ ਬਣਾਉਣਾ ਚਾਹੁੰਦੇ ਹੋ, ਮੰਡੇ ਟੂ ਫਰਾਈਡੇ ਕੰਮ ਤੇ ਸ਼ਾਮ ਨੂੰ 5 ਵਜੇ ਘਰ ਆ ਕੇ ਬੱਚਿਆਂ ਨਾਲ ਬਿਤਾਉਣਾ ਚਾਹੁੰਦੇ ਹੋ ਤੇ ਪੈਸੇ ਵੀ ਚਾਹੁੰਦੇ ਹੋ ਕਿ ਕੈਲੀਫੋਰਨੀਆ ਦੇ ਗੇੜੇ ਜਿੰਨੇ ਬਣਨ, ਤਾਂ ਮੋਡਮ ਹੌਲੇਜ ਨੂੰ ਫੋਨ ਘੁਮਾਓ। ਗ੍ਰੈਵਲ ਦਾ ਕੰਮ ਹੈ, ਲਾਈਵ ਬੌਟਮ ਤੇ ਪੋਨੀ ਪੱਪ ਚਲਾਉਣੇ ਹੋਣਗੇ, ਟ੍ਰੇਨਿੰਗ ਵੀ ਦਿੱਤੀ ਜਾਵੇਗੀ ਤੇ ਨਵੇਂ ਪੀਟਰਬੈਲਟ ਤੇ ਕੈਨਵਸ ਚਲਾਉਣ ਨੂੰ ਮਿਲਣਗੇ। ਵਧੀਆ ਪੈਸੇ ਕਮਾਉਣ ਦੇ ਲਈ ਟੋਨੀ ਨਾਲ ਕਾਲ ਕਰੋ 416-458-1817 ਮੋਡਮ ਹੌਲੇਜ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਟ੍ਰਾਈ ਸਟਾਰ ਕੈਰੀਅਰ, ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ, 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ। $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ, 60 ਸੈਂਟ ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟ੍ਰਾਈ ਸਟਾਰ।
ਸਰਦਾਰੀ ਟੀਵੀ ਪੰਜਾਬੀਆਂ ਦਾ ਪਹਿਲਾ ਚੈਨਲ, ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ, ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ ਟੀਵੀ ਇਸ਼ਤਿਹਾਰ ਦੇਣ ਲਈ 905-915-8484 ਹੁਣ ਸਰਦਾਰੀ 24 ਘੰਟੇ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਕੱਲ੍ਹ ਜਿਹੜੀ ਵਿਚਾਲੇ ਛੱਡੀ ਸੀ ਗੱਲ ਸ਼ਿਵਿੰਦਰ ਨਾਲ, ਜਿਹਦੀ ਉਹ ਤਿਆਰੀ ਕਰੀ ਬੈਠੇ ਸੀ, ਉਹਨਾਂ ਨੇ 25-30 ਮਿੰਟ ਗੱਲ ਕਰਨੀ ਸੀ, ਫਿਰ ਸਮੇਂ ਦੀ ਘਾਟ ਹੋਣ ਕਰਕੇ ਉਹ ਗੱਲਬਾਤ ਨਹੀਂ ਹੋ ਸਕੀ, ਆਪਾਂ ਉਹਨੂੰ ਕੰਟੀਨਿਊ ਕਰਾਂਗੇ। ਇੱਕ ਅੱਧੇ ਵਿਸ਼ੇ 'ਤੇ ਸ਼ਿਵਿੰਦਰ ਨੇ ਹੋਰ ਗੱਲਬਾਤ ਕਰਨੀ ਆ, ਪ੍ਰੋਗਰਾਮ ਸਾਡਾ ਪੂਰਾ ਬਿਜ਼ੀ ਰਹੂਗਾ ਜੀ, ਪਰ ਨਾਲ ਦੀ ਨਾਲ ਇਹ ਆ ਵੀ ਕਈ ਵਾਰੀ ਪ੍ਰਾਇਓਰਟੀ ਦੇ ਵਿੱਚ ਕੁਝ ਹੋਰ ਗੱਲਾਂ ਵੀ ਸਾਨੂੰ ਕਰਨੀਆਂ ਪੈਂਦੀਆਂ ਨੇ, ਪਰ ਗੱਲ ਇਸ ਤਰ੍ਹਾਂ ਹੁੰਦੀ ਹੈ ਜੀ, ਜਦੋਂ ਗੱਲ ਸ਼ੁਰੂ ਕਰ ਲਈ ਜਾਵੇ ਤਾਂ ਫਿਰ ਗੱਲ ਖਤਮ ਕਰਨੀ, ਗੱਲ ਨੂੰ ਸਮੇਟਣਾ ਬਹੁਤ ਔਖਾ ਹੁੰਦਾ, ਪਰ ਫਿਰ ਵੀ ਮੈਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਗੱਲ ਟੱਚ ਕਰ ਲੈਣਾ, ਕਿਉਂਕਿ ਸਾਡੇ ਮੀਡੀਆ ਨਾਲ ਸੰਬੰਧਿਤ ਹੈ ਜੀ ਇਹ ਖਬਰ ਆ, ਜਿਹੜੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਅਤੇ ਇਹਦੇ 'ਤੇ ਟਿੱਪਣੀ ਆ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਜੀ, ਕਿਉਂਕਿ ਮੀਡੀਆ ਨਾਲ ਵੀ ਸੰਬੰਧਿਤ ਆ ਅਤੇ ਇਹ ਸਾਡੇ ਚੁਣੇ ਹੋਏ ਨੁਮਾਇੰਦਿਆਂ ਨਾਲ ਵੀ ਇਹ ਗੱਲ ਆ ਜਿਹੜੀ ਸੰਬੰਧਿਤ ਆ। ਬਸ ਮੈਂ 2-4 ਮਿੰਟ ਇਹ 'ਤੇ ਗੱਲ ਕਰਨੀ ਹੈ ਅਤੇ ਫਿਰ ਉਸ ਤੋਂ ਬਾਅਦ ਫਿਰ ਸਾਡਾ ਜਿਹੜਾ ਅੱਜ ਦਾ ਵਿਸ਼ਾ ਆਪਾਂ ਉਹਦੇ 'ਤੇ ਗੱਲਬਾਤ ਆ ਜਿਹੜੀ ਕਰਾਂਗੇ ਜੀ। ਪਹਿਲਾਂ ਤਾਂ ਇਹ ਗੱਲ ਕਰਨ ਤੋਂ ਪਹਿਲਾਂ ਵੀ ਮੈਂ ਕੱਲ੍ਹ ਮਿਸ ਹੋ ਗਈ ਸੀ ਜੀ ਮੈਂ ਇੱਥੋਂ, ਕੈਨੇਡਾ ਡੇ ਮੇਲਾ ਜਿਹੜਾ 1 ਜੁਲਾਈ ਨੂੰ ਪੰਜਾਬ TV ਵੱਲੋਂ ਕਰਵਾਇਆ ਗਿਆ ਸੀ, ਉਹ ਪੂਰਾ ਉਹਨੂੰ ਲੋਕਾਂ ਨੇ ਭਰਮਾ ਹੰਗਾਰਾ ਦਿੱਤਾ ਜੀ, ਹਨੇਰੇ ਤੱਕ ਲੋਕ ਆ ਜਿਹੜੇ ਬੈਠੇ ਰਹੇ ਜੀ, ਸੁਣਦੇ ਰਹੇ ਕਲਾਕਾਰਾਂ ਨੂੰ, ਬੜਾ ਵਧੀਆ ਵੈੱਲ ਔਰਗੇਨਾਈਜ਼ਡ ਮੇਲਾ ਸੀ ਜੀ ਸ਼ੈਰਡਨ ਕਾਲਜ ਦੀਆਂ ਗਰਾਊਂਡਸ ਦੇ ਵਿੱਚ, ਅਤੇ ਪੰਜਾਬ TV ਦੀ ਮੈਨੇਜਮੈਂਟ ਨੇ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਉਸ ਨੂੰ ਚਲਾਇਆ ਅਤੇ ਬਹੁਤ ਵਧੀਆ ਲੋਕਾਂ ਨੇ ਇੰਜੋਏ ਕੀਤਾ ਜੀ। ਨਾਲ ਦੀ ਨਾਲ ਪੰਜਾਬ ਤੋਂ ਜਿਹੜਾ ਪੰਜਾਬ ਕੇਸਰੀ ਗਰੁੱਪ ਆ, ਜਗਬਾਣੀ ਜਿਹੜਾ ਚੈਨਲ ਹੈਗਾ, ਉਹਦੇ ਨੁਮਾਇੰਦੇ ਵੀ ਪਹੁੰਚੇ ਹੋਏ ਸੀ, ਹੋਰ ਬਾਕੀ ਸਾਰੇ ਕਲਾਕਾਰਾਂ ਬਾਰੇ ਤੁਸੀਂ ਜਾਣਦੇ ਹੋ, ਰਮਨਜੀਤ ਸਿੰਘ ਸੋਢੀ ਪਹੁੰਚੇ ਹੋਏ ਸੀ ਜੀ, ਅਤੇ ਹੋਰ ਵੀ ਮਹਿਮਾਨ ਆ ਜਿਹੜੇ ਪਹੁੰਚੇ ਸੀ। ਖੈਰ ਜੀ, ਇਸ ਗੱਲ ਤੋਂ ਪਾਸੇ ਆਪਾਂ ਜਿਹੜੀ ਅੱਜ ਦੀ ਖਬਰ ਆ ਉਹ ਹੈਗੀ ਆ ਕਿ ਅੱਜ ਮੈਂ ਵੀ ਫੇਸਬੁੱਕ 'ਤੇ ਹੀ ਪੜ੍ਹਿਆ ਜੀ ਇਹ ਵੀ, ਸਟੇਜ ਉੱਤੇ ਨਾ ਜਾ ਸਕੀ MP ਕਮਲ ਖਹਿਰਾ, ਇਹ ਜਿਹੜਾ ਪਹਿਲਾਂ ਮੇਫੀਲਡ ਅਤੇ ਕੈਨੇਡੀ ਦੇ ਇੰਟਰਸੈਕਸ਼ਨ ਕੋਲ 29 ਜੂਨ ਨੂੰ ਜਿਹੜਾ ਮੇਲਾ ਹੋਇਆ ਸੀ ਉਹਦੀ ਇਹ ਖਬਰ ਆ ਜੀ ਵੀ ਐਮ ਪੀ ਕਮਲ ਖਹਿਰਾ ਜਿਹੜੀ ਉਹਨੂੰ ਸਟੇਜ ਦੇ ਉੱਤੇ ਉੱਥੇ ਨਹੀਂ ਚੜ੍ਹਨ ਦਿੱਤਾ ਗਿਆ। ਇਹ ਜਦੋਂ ਖਬਰ ਮੈਂ ਪੜ੍ਹੀ ਮੈਨੂੰ ਬੜੀ ਔਡ ਜੀ ਗੱਲ ਇਹ ਲੱਗੀ ਅਤੇ ਮੈਂ ਦੋ ਤਿੰਨ ਸਾਡੇ ਜਿਹੜੇ ਦੋਸਤ ਮਿੱਤਰ ਆ ਉਹਨਾਂ ਨਾਲ ਮੈਂ ਗੱਲਬਾਤ ਵੀ ਕੀਤੀ। ਦੇਖੋ ਅਸਲ 'ਚ ਕੀ ਆ ਵੀ ਜਦੋਂ ਕੋਈ ਵੀ ਗੱਲ ਕਿਸੇ ਨਾਲ ਪਰਸਨਲ ਲੈਵਲ ਦੇ ਉੱਤੇ ਸੰਬੰਧਿਤ ਹੁੰਦੀ ਹੈ, ਕਿਸੇ ਪ੍ਰੋਗਰਾਮ ਦੇ ਨਾਲ ਸੰਬੰਧਿਤ ਹੁੰਦੀ ਹੈ, ਜਿੰਨੀ ਦੇਰ ਤੱਕ ਮੀਡੀਆ 'ਚ ਨਹੀਂ ਆਉਂਦੀ ਉਨੀ ਦੇਰ ਤੱਕ ਗੱਲ ਆ ਜਿਹੜੀ ਉਹ ਉਹਦੇ 'ਤੇ ਕਮੈਂਟ ਨਹੀਂ ਕੀਤਾ ਜਾ ਸਕਦਾ। ਹੁਣ ਜਦੋਂ ਮੀਡੀਆ ਦੇ ਵਿੱਚ ਆ ਹੀ ਗਈ ਹੈ ਤਾਂ ਮਤਲਬ ਮੀਡੀਆ 'ਚ ਆ ਗਈ ਤਾਂ ਮੀਡੀਆ 'ਚ ਆਉਣ ਦਾ ਮਤਲਬ ਹੀ ਇਹ ਹੈ ਕਿ ਉਹ ਕਮੈਂਟਸ ਇਨਵਾਈਟ ਕਰ ਰਹੇ ਨੇ, ਅਤੇ ਜੇ ਕੋਈ ਬੰਦਾ ਕਮੈਂਟ ਨਹੀਂ ਕਰਦਾ ਤਾਂ ਫਿਰ ਇਹਦਾ ਮਤਲਬ ਬੈਲੈਂਸਡ ਅਪਰੋਚ ਆ ਜਿਹੜੀ ਉਹ ਨਹੀਂ ਹੁੰਦੀ ਉਸ ਮਸਲੇ ਬਾਰੇ। ਦੋਨਾਂ ਧਿਰਾਂ ਦੇ ਹੁਣ ਅਲੱਗ ਅਲੱਗ ਨਜ਼ਰੀਏ ਨੇ ਇਹਦੇ ਬਾਰੇ, ਅਲੱਗ ਅਲੱਗ ਗੱਲਾਂ ਹੋ ਰਹੀਆਂ ਲੋਕਾਂ ਦੇ ਵਿੱਚ ਵੀ ਕਿਉਂ ਨਹੀਂ ਉਹਨਾਂ ਨੂੰ ਸਟੇਜ 'ਤੇ ਚੜ੍ਹਨ ਦਿੱਤਾ ਗਿਆ, ਉਹਨਾਂ ਦੀ ਆਪਦਾ ਸਪਸ਼ਟੀਕਰਨ ਹੋਊ, ਜਿਹੜੇ ਮੇਲੇ ਨੂੰ ਮੈਨੇਜ ਕਰਦੇ ਨੇ ਉਹਨਾਂ ਦਾ ਆਪਣਾ ਜਿਹੜਾ ਹੈਗਾ ਨਜ਼ਰੀਆ ਹੋਊਗਾ। ਗੱਲ ਇਹ ਹੈ ਜੀ ਜਦੋਂ ਕੋਈ ਘਟਨਾ ਘਟ ਜਾਂਦੀ ਆ ਉਸ ਤੋਂ ਬਾਅਦ ਦੇ ਵਿੱਚ ਉਹਦੇ ਰਿਜ਼ਲਟ ਆ ਜਿਹੜੇ ਸਾਹਮਣੇ ਆਉਂਦੇ ਆ। ਅਸੀਂ ਜਿਹੜੇ ਪ੍ਰੋਗਰਾਮ ਕਰਵਾਉਂਦੇ ਹਾਂ, ਛੋਟੇ ਮੋਟੇ ਪ੍ਰੋਗਰਾਮ ਕਰਵਾਉਂਦੇ ਹਾਂ, ਸਾਡੇ 'ਚ ਇੰਨੀ ਸਮਰੱਥਾ ਨਹੀਂ ਹੁੰਦੀ। ਮੈਂ ਆਪਣੇ ਪਰਸਨਲ ਲੈਵਲ 'ਤੇ ਜਾਂ ਜਿਹੜੀਆਂ ਔਰਗੇਨਾਈਜੇਸ਼ਨ ਦੇ ਨਾਲ ਮੈਂ ਕੰਮ ਕਰਦਾ, ਮੈਂ ਉਹਨਾਂ ਦੀ ਗੱਲ ਕਰਦਾ, ਸਾਡੇ ਕੋਲ ਇੰਨੀ ਸਮਰੱਥਾ ਨਹੀਂ ਹੁੰਦੀ ਵੀ ਅਸੀਂ ਕੋਈ ਬਹੁਤਾ ਖਰਚ ਕਰ ਸਕੀਏ। ਸਾਡੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਇੱਕ ਵੱਖਰੀ ਤਰ੍ਹਾਂ ਦੇ ਵਿਚਾਰ ਨਾਲ ਜੁੜੇ ਹੁੰਦੇ ਹਾਂ, ਜਿਹੜੇ ਵਿਚਾਰ ਲੋਕਾਂ ਦੇ ਵਿਚਾਰ ਨੇ, ਆਈਡੀਓਲੋਜੀ ਹੈ ਜਿਹੜੀ ਲੋਕਾਂ ਨੂੰ ਪ੍ਰਮੁੱਖ ਮੰਨਦੀ ਹੈ। ਅਤੇ ਅਸੀਂ ਸਮਝਦੇ ਹਾਂ ਕਿ ਜਿੰਨੀ ਦੇਰ ਤਾਈਂ ਕੋਈ ਵਿਚਾਰ ਆ ਜਿਹੜਾ ਲੋਕਾਂ ਦੇ ਦਿਮਾਗ ਦਾ ਹਿੱਸਾ ਨਹੀਂ ਬਣਿਆ ਉਨੀ ਦੇਰ ਤਾਈਂ ਕੋਈ ਤਬਦੀਲੀ ਨਹੀਂ ਹੋ ਸਕਦੀ। ਅਤੇ ਅਸੀਂ ਨੋਰਮਲੀ ਇਹ ਜਿਹੜੇ ਪੋਲੀਟੀਕਲ ਲੀਡਰਸ ਹੁੰਦੇ ਨੇ ਅਸੀਂ ਆਪਣੇ ਪ੍ਰੋਗਰਾਮਾਂ ਜੀ ਉਹਨਾਂ ਨੂੰ ਬੁਲਾਉਂਦੇ ਨਹੀਂ। ਇਹਦਾ ਇੱਕ ਕਾਰਨ ਆ, ਤੁਸੀਂ ਹਰ ਇੱਕ ਨੂੰ ਨਹੀਂ ਬੁਲਾ ਸਕਦੇ, ਅਲੱਗ ਅਲੱਗ ਪਾਰਟੀਆਂ ਦੇ ਲੋਕ ਨੇ। ਸਾਡੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਪ੍ਰੋਗਰੈਸਿਵ ਧਿਰਾਂ ਦੇ ਨਾਲ ਜੁੜੇ ਹੁੰਦੇ ਨੇ, ਇਸ ਕਰਕੇ ਅਸੀਂ ਇਹ ਜਿਹੜੀਆਂ ਜਿੰਨੀਆਂ ਵੀ ਪਾਰਟੀਆਂ ਦੇ, ਕਿਸੇ ਨਾਲ ਕੋਈ ਪਰਸਨਲ ਵਿਰੋਧ ਨਹੀਂ, ਪਰ ਵਿਚਾਰਧਾਰਕ ਤੌਰ ਦੇ ਉੱਤੇ ਸਾਡਾ ਇਹਨਾਂ ਨਾਲ ਵਿਰੋਧ ਹੁੰਦਾ ਕਿ ਇਹ ਲੋਕਾਂ ਦੀ ਨੋਰਮਲੀ ਬੱਲੇ ਬੱਲੇ ਖੱਟਣ ਦੇ ਮਾਰੇ ਆਉਂਦੇ ਨੇ ਜਿੰਨੇ ਵੀ ਲੀਡਰ ਨੇ। ਪਰਸਨਲ ਸਾਡੇ ਦੋਸਤ ਵੀ ਹੋ ਸਕਦੇ ਨੇ, ਸਾਡੇ ਪਰਿਵਾਰ ਦੇ ਮੈਂਬਰ ਵੀ ਹੋ ਸਕਦੇ ਨੇ। ਸਾਡੇ ਪਰਿਵਾਰ ਦੇ ਵਿੱਚੋਂ ਵੀ ਜੇ ਕੋਈ ਪੋਲੀਟੀਕਲ ਲੀਡਰ ਹੋਵੇ ਤਾਂ ਅਸੀਂ ਆਪਣੇ ਪ੍ਰੋਗਰਾਮਾਂ 'ਤੇ ਉਹਨੂੰ ਨਹੀਂ ਇਨਵਾਈਟ ਕਰਾਂਗੇ। ਮੈਂ ਆਪਣੇ ਪਰਸਨਲ ਪਰਿਵਾਰਕ ਫੰਕਸ਼ਨ ਦੇ ਵਿੱਚ ਵੀ ਕਿਸੇ ਵੀ ਪੋਲੀਟੀਕਲ ਲੀਡਰ ਨੂੰ ਇਨਵਾਈਟ ਕਰਨ ਦਾ ਵਿਰੋਧੀ ਹਾਂ। ਪਰ ਇਹਦਾ ਮਤਲਬ ਇਹ ਨਹੀਂ ਮੈਂ ਚੁਣ ਕੇ ਇਨਵਾਈਟ ਕਰੀ ਜਾਵਾਂ ਵੀ ਜਿਹੜਾ ਮੈਨੂੰ ਚੰਗਾ ਲੱਗਦਾ, ਜਿਹਦੇ ਤੋਂ ਮੈਨੂੰ ਕੰਮ ਆ ਮੈਂ ਉਹਨੂੰ ਇਨਵਾਈਟ ਕਰਾਂ ਅਤੇ ਦੂਜੇ ਨੂੰ ਨਾ ਇਨਵਾਈਟ ਕਰਾਂ। ਨੋਰਮਲੀ ਅਸੀਂ ਇਹ ਪੋਲਿਸੀ ਹੈ ਜਿਹੜੀ ਇਖਤਿਆਰ ਕਰਦੇ ਹਾਂ, ਪਰ ਇਹ ਸਾਰੇ ਥਾਂ ਪੋਲਿਸੀ ਚੱਲਦੀ ਨਹੀਂ ਗੀ, ਕਿਉਂਕਿ ਜਿਹੜੇ ਸਾਡੀਆਂ ਧਿਰਾਂ ਨਾਲ ਨਹੀਂ ਸੰਬੰਧਿਤ ਉਹ ਮੇਲੇ ਕਰਾਉਂਦੇ ਨੇ, ਗੀਤਾਂ ਦੇ ਕਲਚਰਲ ਫੰਕਸ਼ਨ ਜਿਹਨੂੰ ਕਿਹਾ ਜਾਂਦਾ, ਗਾਇਕ ਸੱਦਦੇ ਨੇ, ਉਹ ਆ ਜਿਹੜੇ ਉਹ ਆਪਣੇ ਤਰੀਕੇ ਨਾਲ ਓਪਰੇਟ ਕਰਦੇ ਨੇ। ਹਰੇਕ ਬੰਦੇ ਦਾ, ਹਰੇਕ ਧਿਰ ਦਾ ਆਪੋ ਆਪਣਾ ਤਰੀਕਾ। ਹੁਣ ਇੱਥੇ ਮੇਲੇ ਮਨਾਉਂਦੇ ਨੇ ਚੈਨਲਸ ਵਾਲੇ, ਉਹ ਆਪੋ ਆਪਣੇ ਜਿਹੜੇ ਉਹਨਾਂ ਦੇ ਫੇਵਰੇਟ ਲੀਡਰ ਨੇ ਉਹਨਾਂ ਨੂੰ ਬੁਲਾ ਲੈਂਦੇ ਨੇ, ਪਰ ਜਿੱਥੇ ਇੱਕ ਲੀਡਰ ਆ ਜਾਂਦਾ ਪਾਰਟੀ ਦਾ ਪਰ ਉਹ ਦੂਜੇ ਨਾਲ ਵਿਤਕਰਾ ਕਰਨਾ ਉਹ ਵੀ ਜਾਇਜ਼ ਨਹੀਂ ਹੁੰਦਾ। ਜੇ ਹੁਣ ਪੋਲੀਟੀਕਲ ਲੀਡਰ ਆਏ ਹੋਏ ਨੇ ਸਾਰੇ ਅਤੇ ਤੁਸੀਂ ਇੱਕ ਨੂੰ ਕਹਿ ਦਿਓ ਨਾ ਆਵੇ, ਉਹ ਵੀ ਗੱਲ ਗਲਤ ਆ। ਦੂਜੇ ਪਾਸੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਇਹਨਾਂ ਦੀਆਂ ਕੁਝ ਆਪਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਜਿਹੜੀ ਧਿਰ ਕੋਈ ਪ੍ਰੋਗਰਾਮ ਕਰਵਾ ਰਹੀ ਹੈ, ਜੇ ਉਹਨੂੰ ਲੱਗਦਾ ਵੀ ਮੇਰੇ ਨਾਲ ਕਿਸੇ ਵੇਲੇ ਵਿਤਕਰਾ ਕੀਤਾ ਅਤੇ ਉਹ ਕਿਸੇ ਦੇ ਨਾਲ ਪਰਸਨਲ, ਕਿਉਂਕਿ ਉਹਨਾਂ ਨੂੰ ਫੀਲ ਹੋਇਆ ਵੀ ਸਾਡੀ ਇਨਸਲਟ ਹੋਈ ਜਾਂ ਕਿਤੇ ਓਵਰਲੁੱਕ ਕੀਤਾ, ਉਹਨਾਂ ਨੂੰ ਇਗਨੋਰ ਕੀਤਾ, ਅਤੇ ਉਹਨਾਂ ਦੀ ਆਪਣੀ ਮਰਜ਼ੀ ਹੈ। ਪਰ ਕਿਉਂਕਿ ਮਸਲਾ ਮੀਡੀਆ 'ਚ ਆਉਣ ਦਾ, ਸਪੋਜ਼ ਮੈਂ ਇਹ ਮੇਲਾ ਕਰਵਾਉਂਦਾ, ਕਿਉਂਕਿ ਮੈਂ ਤਾਂ ਆਪਣੇ 'ਤੇ ਲਾ ਕੇ ਗੱਲ ਕਰ ਸਕਦਾ ਨਾ, ਮੈਂ ਇਹ ਮੇਲਾ ਕਰਵਾਉਂਦਾ ਹੋਵਾਂ, ਜੇ ਮੈਂ ਇਹ ਮੇਲਾ ਕਰਵਾਉਂਦਾ ਹੋਵਾਂ ਅਤੇ ਜੇ ਕਿਸੇ ਨੇ ਮੇਰੇ ਨਾਲ ਧੱਕਾ ਵੀ ਕੀਤਾ ਹੋਵੇ, ਮੈਨੂੰ ਇਗਨੋਰ ਵੀ ਕੀਤਾ ਹੋਵੇ, ਅਤੇ ਬਾਅਦ ਦੇ ਵਿੱਚ ਮੇਰੇ ਮੇਲੇ 'ਤੇ ਆ ਜੇ ਅਤੇ ਮੇਰੇ ਮੇਲੇ 'ਤੇ ਆ ਕੇ ਸਟੇਜ ਦੇ ਉੱਤੇ ਚਲਿਆ ਜਾਵੇ, ਤਾਂ ਮੈਂ ਬੜੇ ਮਾਣ ਸਤਿਕਾਰ ਦੇ ਨਾਲ ਉਹਨੂੰ ਸਟੇਜ 'ਤੇ ਬੁਲਾਊਂਗਾ। ਸਟੇਜ 'ਤੇ ਬੁਲਾ ਕੇ ਲੋਕਾਂ ਦੇ ਸਾਹਮਣੇ ਮਾਈਕ ਉਹਦੇ ਹੱਥ 'ਚ ਫੜਾ ਕੇ ਮੈਂ ਉਹਦੀ ਇੰਟਰੋਡਕਸ਼ਨ ਕਰਾਊਂਗਾ, ਜੀ ਇਹ ਲੀਡਰ ਨੇ ਜਿਹੜੇ ਸਾਡੇ ਮੇਲੇ ਦੇ ਉੱਤੇ ਆਏ ਨੇ, ਸਾਡੇ ਪ੍ਰੋਗਰਾਮ 'ਤੇ ਆਏ ਨੇ, ਧੰਨ ਭਾਗ ਜੀ ਸਾਡੇ, ਅਸੀਂ ਛੋਟੇ ਜਿਹੇ ਬੰਦੇ ਹਾਂ ਜਿਨ੍ਹਾਂ ਨੇ ਇੱਥੇ ਆਉਣ ਦੀ ਮਤਲਬ ਇਹਨਾਂ ਦੇ ਆਉਣ ਨਾਲ ਸਾਡੀ ਇੱਜ਼ਤ ਵਧੀ, ਕੀੜੀ ਦੇ ਘਰ ਨਰਾਇਣ ਆਏ ਨੇ, ਪਰ ਇਹ ਨਰਾਇਣ ਜੀ ਜਿਹੜੇ ਆਏ ਨੇ ਜੀ ਇਹਨਾਂ ਨੇ ਸਾਨੂੰ ਸਦਾ ਇਗਨੋਰ ਕੀਤਾ, ਇਹਨਾਂ ਨੇ ਕਦੇ ਲੋਕਾਂ ਦੀ ਗੱਲ ਨਹੀਂ ਸੁਣੀ। ਅਸੀਂ ਵੀ ਇਹਨਾਂ ਕੋਲ ਦੋ ਚਾਰ ਵਾਰੀ ਆਫਿਸ ਗਏ ਹਾਂ, ਇਹਨਾਂ ਨੇ 15-20 ਮਿੰਟ ਆਪਣੇ ਸਟਾਫ ਨੂੰ ਕਹਿਤਾ ਕਿ ਆਹ ਛੋਟਾ ਜਿਹਾ ਬੰਦਾ ਆਇਆ ਇਹਦੀ ਪਰਵਾਹ ਨਾ ਕਰ, ਪਰ ਅੱਜ ਇਹਨਾਂ ਨੂੰ ਵੋਟਾਂ ਦਿਸਦੀਆਂ ਨੇ, ਅੱਜ ਇਹਨਾਂ ਨੇ ਚਿਹਰਾ ਵਿਖਾਉਣਾ, ਇਸ ਕਰਕੇ ਇੱਥੇ ਆਏ ਨੇ। ਚਲੋ ਜੀ, ਇਹਨਾਂ ਨੇ ਤਾਂ ਸਾਡੀ ਨਹੀਂ ਸਦਪੁੱਛ ਕੀਤੀ, ਪਰ ਅਸੀਂ ਜ਼ਰੂਰ ਇਹਨਾਂ ਦੀ ਸਦਪੁੱਛ ਕਰਦੇ ਹਾਂ ਅਤੇ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਲੋਕ ਇੱਕੋ ਜਿਹੇ ਹੁੰਦੇ ਨੇ, ਅੱਗੇ ਤੋਂ ਖਿਆਲ ਰੱਖਿਆ ਕਰਨ। ਮੈਂ ਤਾਂ ਇਸ ਤਰ੍ਹਾਂ ਕਰਦਾ ਜੀ, ਕੋਈ ਵੀ ਜਿਹੜਾ ਬੰਦਾ ਘਰ ਆ ਜਾਂਦਾ ਸਾਡਾ ਉਹਦੇ ਪ੍ਰਤੀ ਲੱਖ ਇਤਰਾਜ਼ ਹੋਵੇ, ਜਦੋਂ ਬੰਦਾ ਘਰ ਹੀ ਚੱਲ ਕੇ ਆ ਗਿਆ ਅਤੇ ਉਹਦੇ ਨਾਲ ਸੁਲਾਹ ਮਾਰ ਲਓ, ਚਾਹ ਪਾਣੀ ਭਾਵੇਂ ਨਾ ਪੁੱਛੋ। ਸਾਡਾ ਪੰਜਾਬੀ ਸੱਭਿਆਚਾਰ ਆ ਕਿ ਮੰਜਾ ਡਾਹ ਦਿਓ ਵੀ ਭਾਈ ਬੈਠ ਜਾ, ਚੁੱਪ ਕਰਕੇ ਬੈਠ ਰਹੇ, ਨਾ ਅਸੀਂ ਤੇਰੇ ਨਾਲ ਬੋਲਣਾ, ਅਸੀਂ ਤੈਨੂੰ ਆਪਣੀ ਸੁਣਾ ਦੇਣੀ ਅਤੇ ਸਾਡੀ ਸੁਣ ਕੇ ਚਲਾ ਜਾ, ਇਹ ਤਾਂ ਤਰੀਕਾ। ਦੂਜੀ ਗੱਲ ਇਹ ਹੈ ਵੀ ਜੇ ਅਸੀਂ ਕਿਸੇ ਦੇ ਕੋਲ ਜਾਈਏ, ਲੋਕਾਂ 'ਚ ਚੁਣੇ ਹੋਏ ਨੁਮਾਇੰਦੇ ਦੇ, ਨੁਮਾਇੰਦਾ ਸਾਡੀ ਗੱਲ ਵੀ ਨਾ ਸੁਣੇ, ਇਹ ਵੀ ਗੱਲ ਗਲਤ ਆ। ਜੇ ਨੁਮਾਇੰਦੇ ਨੂੰ ਕੋਈ ਇਤਰਾਜ਼ ਆ, ਉਹ ਸਾਨੂੰ ਬੁਲਾਵੇ, ਸਾਨੂੰ ਪੁੱਛੇ, ਆਪਣੀ ਅਸਮਰਥਾ ਜ਼ਾਹਰ ਕਰੇ ਕਿ ਭਾਈ ਤੁਸੀਂ ਆਹ ਕੰਮ ਲੈ ਕੇ ਆਏ ਹੋ, ਇਹ ਕੰਮ ਮੈਂ ਨਹੀਂ ਕਰ ਸਕਦਾ, ਮੇਰੇ ਕਰਨ ਵਾਲਾ ਕੰਮ ਨਹੀਂ ਹੈਗਾ, ਜਾਂ ਮੈਂ ਕਰ ਸਕਦਾ ਅਤੇ ਮੈਂ ਕਿਉਂ ਨਹੀਂ ਕਰਦਾ। ਇਹ ਦੋਨੇ ਪਾਸਿਓਂ ਟਰਾਂਸਪੇਰੈਂਸੀ ਚਾਹੀਦੀ ਹੈ, ਪਰ ਸਮਾਜ ਸਾਡਾ ਇੱਥੇ ਪਹੁੰਚ ਚੁੱਕਿਆ ਜੀ, ਇੱਥੇ ਟਰਾਂਸਪੇਰੈਂਸੀ ਨਾਂ ਦੀ ਕੋਈ ਚੀਜ਼ ਨਹੀਂ, ਹਾਲਾਂਕਿ ਕਾਗਜ਼ਾਂ ਦੇ ਵਿੱਚ ਹੁੰਦਾ ਕਿ ਅਸੀਂ ਬਹੁਤ ਟਰਾਂਸਪੇਰੈਂਟ ਹਾਂ, ਕਿਉਂਕਿ ਮਸਲਾ ਮੀਡੀਆ 'ਚ ਆ ਗਿਆ ਸੀ, ਮੀਡੀਆ 'ਚ ਆਉਣ ਕਰਕੇ ਸਾਨੂੰ ਕੁਝ ਨਾ ਕੁਝ ਬੋਲਣਾ ਪੈਂਦਾ, ਸਾਡੇ ਮੀਡੀਆ ਨਾਲ ਸੰਬੰਧਿਤ ਆ। ਹੁਣ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਸਾਫ਼ ਹੋਊਗੀ ਕਿ ਗੱਲ ਕੀ ਸੀ, ਕਿਉਂ ਨਹੀਂ ਬੋਲਣ ਦਿੱਤਾ ਗਿਆ ਕਮਲ ਖਹਿਰਾ ਨੂੰ, ਉੱਥੇ ਕੀ ਕਾਰਨ ਨੇ। ਅਸੀਂ ਤਾਂ ਆਪਣਾ ਜਿਹੜਾ ਨਜ਼ਰੀਆ ਹੀ ਦੱਸ ਸਕਦੇ ਹਾਂ ਜੀ, ਜੇ ਕਿਸੇ ਪ੍ਰਤੀ ਇਤਰਾਜ਼ ਆ ਤਾਂ ਖੁੱਲ੍ਹ ਕੇ ਇਤਰਾਜ਼ ਕਰੋ, ਫਿਰ ਚੁੱਪ ਕਿਉਂ ਕਰਨਾ। ਅਤੇ ਭਾਵੇਂ ਉਹ ਮੈਨੇਜ ਕਰ ਰਹੇ ਆ ਜਿਹੜੇ ਮੇਲਾ, ਉਹਨਾਂ ਦੀ ਗੱਲ ਹੋਵੇ ਅਤੇ ਭਾਵੇਂ ਕਮਲ ਖਹਿਰਾ ਦੇ ਸਟਾਫ ਦੀ ਗੱਲ ਹੋਵੇ, ਦ੍ਰਿੜਤਾ ਦੇ ਨਾਲ ਗੱਲ ਕਰੋ। ਜੇ ਕਿਸੇ ਨਾਲ ਵਿਤਕਰਾ ਹੋਇਆ, ਧੱਕਾ ਹੋਇਆ, ਅਤੇ ਜੇ ਕੋਈ ਕੰਮ ਨਹੀਂ ਕਰਦਾ ਤਾਂ ਕਿ ਰਿਲਾਈਜ਼ ਹੋਵੇ ਚੁਣੇ ਹੋਏ ਨੁਮਾਇੰਦੇ ਨੂੰ ਵੀ, ਪਰ ਇੰਨੀ ਗੱਲ ਜ਼ਰੂਰ ਆ ਜਦੋਂ ਚੁਣਿਆ ਹੋਇਆ ਨੁਮਾਇੰਦਾ ਜਦੋਂ ਘਰੇ ਚੱਲ ਕੇ ਹੀ ਆ ਜਾਏ। ਖੈਰ ਅਗੇਨ, ਇੱਥੇ ਤਾਂ ਕਈ ਵਾਰੀ ਪਾਬੰਦੀ ਲੱਗ ਜਾਂਦੀ ਹੈ ਜੀ, ਹੈ ਕਹਿਣ ਨੂੰ ਤਾਂ ਗੁਰਦੁਆਰਾ ਵੀ ਸਾਰਿਆਂ ਦਾ ਸਾਂਝਾ ਹੁੰਦਾ, ਪਰ ਗੁਰਦੁਆਰੇ 'ਚ ਵੀ ਲੋਕ ਪਾਬੰਦੀ ਲਾ ਦਿੰਦੇ ਵੀ ਸਾਡਾ ਪਰਸਨਲ ਆ ਭਾਈ। ਇਸ ਕਰਕੇ ਬੜਾ ਥੋੜ੍ਹਾ ਜਿਹਾ ਨਾ ਕੰਪਲੀਕੇਟਡ ਮਸਲਾ, ਇਹਨੂੰ ਆਪਾਂ ਇੱਥੇ ਹੀ ਛੱਡਦੇ ਹਾਂ। ਜਿੱਦੇ ਰਾਣਾ ਜੀ ਆਉਣਗੇ, ਰਾਣਾ ਜੀ ਹੋਰ ਡਿਟੇਲ ਦੇ ਵਿੱਚ ਗੱਲਬਾਤ ਆ ਜਿਹੜੀ ਕਰ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਕਰਨ ਦੇ ਵਿੱਚ ਮਹਾਰਤ ਬਹੁਤ ਆ ਰਾਣਾ ਜੀ ਨੂੰ, ਅਤੇ ਆਪਾਂ ਉਹਨਾਂ ਨੂੰ ਏਅਰ 'ਤੇ ਲਵਾਂਗੇ, ਅੱਜ ਉਹ ਬਿਜ਼ੀ ਨੇ, ਅਤੇ ਫਿਰ ਆਪਾਂ ਡਿਟੇਲ ਦੇ ਵਿੱਚ ਬੜੀ ਗੱਲਬਾਤ ਕਰਾਂਗੇ। ਮੈਨੂੰ ਜਿੰਨੀ ਅਕਲ ਸੀ ਮੈਂ ਆਪਣੀ ਅਕਲ ਮੁਤਾਬਕ ਦੱਸਤੀ, ਅਤੇ ਆਪਾਂ ਸ਼ਿਵਿੰਦਰ ਨੂੰ ਵੀ ਲੈਣਾ ਹੁਣ ਅੱਜ ਦੇ ਪ੍ਰੋਗਰਾਮ 'ਚ। ਪ੍ਰੋਫੈਸਰ ਜਗੀਰ ਕਾਹਲੋਂ ਨੇ ਵੀ ਸਾਡੇ ਨਾਲ ਆਉਣਾ, ਦੇਸ਼ ਭਗਤ ਸਪੋਰਟਸ ਕਲੱਬ ਵਾਲੇ ਦਰਸ਼ਨ ਗਿੱਲ, ਉਹਨਾਂ ਨੇ ਵੀ ਅੱਜ ਆਪਣਾ ਸੁਨੇਹਾ ਦੇਣਾ ਜੀ। ਬਿਜ਼ੀ ਆ ਸਾਡਾ ਪ੍ਰੋਗਰਾਮ ਅਤੇ ਤੁਹਾਡੀਆਂ ਕਾਲਜ ਅਸੀਂ ਲਵਾਂਗੇ ਜੀ ਬਾਅਦ 'ਚ, ਪਰ ਛੋਟੀ ਜਿਹੀ ਲੈ ਲਈਏ ਬ੍ਰੇਕ, ਅਸੀਂ ਬ੍ਰੇਕ ਤੋਂ ਬਾਅਦ ਆਪਾਂ ਸ਼ਿਵਿੰਦਰ ਨੂੰ ਲੈਂਦੇ ਹਾਂ ਆਪਾਂ ਲਾਈਨ 'ਤੇ।
ਲੰਮੇ ਰੂਟਾਂ ਦੇ ਕਿਹੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100-505-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544, 905-614-0544, ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਮਨਮਿੰਦਰ ਖੋਸਾ ਜੀ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਸਪੋਂਸਰ ਕਰਦੇ ਨੇ ਜੀ। ਇਮੀਗ੍ਰੇਸ਼ਨ ਦੀ ਕੋਈ ਵੀ ਜ਼ਰੂਰਤ ਆ ਤੁਹਾਨੂੰ, ਕਈ ਵਾਰੀ ਆਪਾਂ ਸਿਰਫ ਫਾਰਮ ਹੀ ਭਰਨੇ ਹੁੰਦੇ ਆ ਇੱਥੇ ਅਤੇ ਆਪਾਂ ਨੂੰ ਪਤਾ ਨਹੀਂ ਲੱਗਦਾ। ਕਈ ਵਾਰੀ ਆਪਾਂ ਵਿਜ਼ਟਰ ਵੀਜ਼ਾ ਅਤੇ ਆਪਣੇ ਰਿਸ਼ਤੇਦਾਰ ਜਿਹੜੇ ਹੁੰਦੇ ਆ ਇੱਥੇ ਆਪਾਂ ਕਹਿੰਦੇ ਕੋਈ ਫੰਕਸ਼ਨ ਰੱਖਿਆ, ਕੋਈ ਪ੍ਰੋਗਰਾਮ ਰੱਖਿਆ, ਇੱਥੇ ਉਹਨਾਂ ਨੂੰ ਬੁਲਾਉਣਾ। ਕਈ ਵਾਰੀ ਸੁਪਰ ਵੀਜ਼ਾ ਅਤੇ ਆਪਾਂ ਪੇਰੈਂਟਸ ਨੂੰ ਬੁਲਾਉਣਾ ਹੁੰਦਾ, ਕਈ ਵਾਰੀ ਆਪਾਂ ਪੁਆਇੰਟ ਸਿਸਟਮ ਕੈਟਾਗਰੀ ਦੇ ਤਹਿਤ, ਜਾਂ ਕਈ ਵਾਰੀ ਇੱਥੇ ਆਪਾਂ ਆਏ ਹੁੰਦੇ ਹਾਂ ਸਟੂਡੈਂਟ ਹੈਗੇ ਹਾਂ, ਵਰਕ ਪਰਮਿਟ ਦੀ ਆਪਾਂ ਨੂੰ ਜ਼ਰੂਰਤ ਹੈਗੀ ਆ, ਸਾਰੇ ਪ੍ਰੋਸੈਸ 'ਚੋਂ ਨਿਕਲਣਾ ਹੁੰਦਾ, ਤੁਹਾਨੂੰ ਇਮੀਗ੍ਰੇਸ਼ਨ ਦੀਆਂ ਇਮੀਗ੍ਰੇਸ਼ਨ ਸੰਬੰਧੀ ਮਾਹਰ ਵਿਅਕਤੀ ਦੀ ਜ਼ਰੂਰਤ ਹੁੰਦੀ ਆ। ਮਨਮਿੰਦਰ ਖੋਸਾ ਨਾਲ ਤਾਲਮੇਲ ਕਰ ਲਿਓ, 6476463000 ਇਹਨਾਂ ਦਾ ਨੰਬਰ ਹੈਗਾ। ਅੱਧੇ ਮਿੰਟ ਲਈ ਸੁਖਦੇਵ ਥਾਪਰ ਜੀ ਸੁਨੇਹਾ ਦੇਣਗੇ ਜੀ, ਫਿਰ ਸਾਡੇ ਨਾਲ ਕਾਲਰਸ ਹਾਜ਼ਰ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਨਿੱਘਾ ਸਵਾਗਤ ਤੁਹਾਡਾ ਥਾਪਰ ਸਾਹਿਬ।
ਡਾਕਟਰ ਸਾਹਿਬ ਹਾਂਜੀ ਧੰਨਵਾਦ। ਵਨ ਟੱਚ ਕਮਿਊਨੀਕੇਸ਼ਨ ਦੇ ਉੱਤੇ ਜਿੰਨੇ ਵੀ ਪੁਰਾਣੇ ਕਸਟਮਰ ਜਿਹਨਾਂ ਕੋਲ ਇੰਟਰਨੈਟ ਲੱਗੀ ਹੋਈ ਹੈ ਜੀ, ਉਹ ਸਰੋਤੇ ਜ਼ਰੂਰ ਸੰਪਰਕ ਕਰ ਲੈਣ, ਕਿਉਂਕਿ ਉਹਨਾਂ ਦਾ ਬਿੱਲ ਗਰੰਟਰ ਜਿਹੜਾ ਜੀ ਉਹ ਘੱਟ ਕੀਤਾ ਜਾਊਗਾ, ਤੇ ਕੁਝ ਕੁ ਏਰੀਏ ਇਹੋ ਜਿਹੇ ਨੇ ਜਿੱਥੇ 3 ਮਹੀਨੇ ਦੀ ਫ੍ਰੀ ਸਰਵਿਸ ਵੀ ਪ੍ਰੋਵਾਈਡ ਕੀਤੀ ਜਾਊਗੀ। ਇਸ ਦੇ ਨਾਲ ਨਾਲ ਨਵੇਂ ਜਿਹੜੇ ਕਸਟਮਰ ਨੇ ਜਿਹਨਾਂ ਨੇ ਨਵੀਂ ਸਰਵਿਸ ਲੈਣੀ ਹੈ ਜੀ, ਉਹਨਾਂ ਵਾਸਤੇ ਸਾਡੇ ਕੋਲ ਹਾਲੇ ਵੀ $150 ਦੀ ਸਪੀਡ ਜਿਹੜੀ ਹੈਗੀ ਆ ਉਹ $30 ਤੇ $1,000 ਵਾਲੀ $48 ਦੇ ਵਿੱਚ ਇਹ ਪਲਾਨ ਅਵੇਲੇਬਲ ਨੇ, ਜਾਂ ਫਿਰ ਸੈੱਲ ਫੋਨ ਦੇ ਵਿੱਚ ਪਲਾਨ $25 ਦਾ ਜਿਹੜਾ ਜੀ ਆਪਣੇ ਕੋਲ 1 GB ਡਾਟੇ ਦੇ ਨਾਲ ਪੂਰੇ ਕੈਨੇਡਾ ਵਾਈਡ ਅਨਲਿਮਿਟਡ ਟਾਕ ਐਂਡ ਟੈਕਸਟ, ਤੇ ਜਾਂ ਫਿਰ ਜਿਹੜਾ ਜੀ $40 ਦੀ ਡੀਲ ਹੈਗੀ ਹੈ ਜਿਸ ਦੇ ਵਿੱਚ ਆਪਣੇ ਕੋਲ 5 GB ਜਾਂ ਫਿਰ ਸੈੱਲ ਫੋਨ ਤੇ ਬਿਲਕੁਲ ਅਨਲਿਮਿਟਡ ਡਾਟਾ ਲੈਣਾ ਹੋਵੇ US ਐਂਡ ਕੈਨੇਡਾ ਦੋਨਾਂ ਹੀ ਕੰਟਰੀਆਂ 'ਚ ਡੀਲ ਸਰੋਤੇ ਯੂਜ਼ ਕਰ ਸਕਦੇ ਨੇ ਬਿਨਾਂ ਕਿਸੇ ਰੋਮਿੰਗ ਤੋਂ। ਤੇ $92 ਦੀ ਡੀਲ ਹੈ ਜੀ ਟੈਕਸ ਇਨਕਲੂਡ ਕਰਕੇ, ਨਾਲ ਦੀ ਨਾਲ ਵਰਲਡ ਵਾਈਡ ਹੋਮ ਫੋਨ ਇੰਟਰਨੈਸ਼ਨਲ ਜਿਹੜਾ ਜੀ 70 ਤੋਂ ਵੱਧ ਕੰਟਰੀਆਂ ਗੱਲਬਾਤ ਕਰਨੀ ਹੈ, ਵਧੀਆ ਡੀਲ ਲੱਗੀ ਹੋਈ ਆ, ਬਿਜ਼ਨਸ ਇੰਟਰਨੈਟ ਦੇ ਵਧੀਆ ਪਲਾਨ ਹੈ, ਬਿਜ਼ਨਸ ਫੋਨ ਲਾਈਨ ਨਾਰਥ ਅਮਰੀਕਾ ਅਨਲਿਮਿਟਡ $19.95। ਸਰੋਤੇ ਸੰਪਰਕ ਕਰ ਲੈਣ ਜੀ 905-203-3636, 905-203-3636, 905-203-3636 ਤੇ ਸੰਪਰਕ ਕੀਤਾ ਜਾ ਸਕਦਾ ਜੀ। ਚਰਨਜੀਤ ਸਮਾਂ ਦੇਣ ਲਈ ਬਹੁਤ ਧੰਨਵਾਦ, ਮਿਹਰਬਾਨੀ।
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਦੋਸਤੋ ਇੱਕ ਗੱਲ ਮੈਂ ਅਕਸਰ ਹੋਰ ਕਰਦਾ ਹੁੰਦਾ ਕਿ ਜਿਹੜੇ ਵਿਚਾਰ ਨੇ ਪਾਰਟੀਆਂ ਨੇ ਸਾਰਿਆਂ ਦੇ ਅਲੱਗ ਅਲੱਗ ਹੁੰਦੇ ਨੇ, ਵਿਚਾਰਾਂ ਦੇ ਲੈਵਲ ਦੇ ਉੱਤੇ ਤੁਹਾਡੀ ਜੇ ਕਿਸੇ ਨਾਲ ਨਹੀਂ ਬਣਦੀ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਸਮਾਜਿਕ ਪੱਧਰ ਦੇ ਉੱਤੇ ਮਤਲਬ ਜਾ ਕੇ ਆਪਣੀ ਵਿਰੋਧਤਾ ਜਿਹੜੀ ਜ਼ਾਹਰ ਕਰੋ। ਸਾਰਿਆਂ ਦੀ ਆਪੋ ਆਪਣੀ ਸੋਚ ਆ, ਇੱਥੇ 3 ਪ੍ਰਮੁੱਖ ਪਾਰਟੀਆਂ ਕੰਮ ਕਰਦੀਆਂ ਨੇ, 3 ਪ੍ਰਮੁੱਖ ਪਾਰਟੀਆਂ ਤੋਂ ਬਿਨਾਂ ਜਿਹੜੀਆਂ ਹੋਰ ਪਾਰਟੀਜ਼ ਵੀ ਨੇ, ਨਵੀਆਂ ਪਾਰਟੀਆਂ ਜਿਹੜੀਆਂ ਹੋਣ ਦੇ ਵਿੱਚ ਆ ਰਹੀਆਂ ਨੇ, ਗ੍ਰੀਨ ਪਾਰਟੀ ਹੈਗੀ ਆ ਅਤੇ ਕੁਝ ਇਹੋ ਜਿਹੇ ਵਿਚਾਰਾਂ ਵਾਲੇ ਲੋਕ ਨੇ ਜਿਹੜੇ ਫੈਡਰਲ ਲੈਵਲ ਦੇ ਉੱਪਰ ਜਿਨ੍ਹਾਂ ਦੀ ਕੋਈ ਪਾਰਟੀ ਨਹੀਂ ਹੈ, ਜਾਂ ਕੋਈ ਇਕੱਲਾ ਕਹਿ ਰਿਹਾ ਵਿਅਕਤੀ ਵੀ ਹੋ ਸਕਦਾ। ਪਰ ਇਸ ਤਰ੍ਹਾਂ ਨਹੀਂ ਹੁੰਦਾ ਵੀ ਤੁਸੀਂ ਜਿਹਦੇ ਨਾਲ ਤੁਹਾਡੀ ਬਣਦੀ ਨਹੀਂ ਅਤੇ ਤੁਸੀਂ ਉਹਦੇ ਨਾਲ ਹਰ ਥਾਂ ਜਾ ਕੇ ਆਡਾ ਲਾ ਲਓ। ਬਹੁਤ ਵਾਰੀ ਸਾਹਮਣੇ ਵਾਲੇ ਨੂੰ ਵੀ ਪਤਾ ਹੁੰਦਾ ਵੀ ਇਹਦੇ ਵਿਚਾਰ ਹੋਰ ਤਰ੍ਹਾਂ ਦੇ ਨੇ, ਮੇਰੇ ਵਿਚਾਰ ਹੋਰ ਤਰ੍ਹਾਂ ਦੇ ਨੇ। ਡੈਮੋਕ੍ਰੇਸੀ ਦੀ ਇਹੀ ਖੂਬਸੂਰਤੀ ਹੈ ਕਿ ਅਲੱਗ ਅਲੱਗ ਵਿਚਾਰਾਂ ਵਾਲੇ ਲੋਕ ਸਮਾਜਿਕ ਤੌਰ ਦੇ ਉੱਤੇ ਇੱਕ ਦੂਜੇ ਦਾ ਮਾਣ ਸਤਿਕਾਰ ਕਰਦੇ ਨੇ। ਸਾਨੂੰ ਆਪਣੀ ਜਿਹੜੀ ਪਰੰਪਰਾ ਪੰਜਾਬੀ ਸਮਾਜ ਦੀ, ਇਸ ਨੂੰ ਨਹੀਂ ਭੁੱਲਣਾ ਚਾਹੀਦਾ। ਤੁਹਾਡਾ ਜਿੱਡਾ ਮਰਜ਼ੀ ਬੰਦਾ ਕੋਈ ਵਿਰੋਧੀ ਹੋਵੇ ਅਤੇ ਉਹਦੇ ਨਾਲ ਤੁਸੀਂ ਸੋਸ਼ਲੀ ਕਿਵੇਂ ਇੰਟਰੈਕਟ ਕਰਦੇ ਹੋ, ਇਹ ਗੱਲ ਆ ਜਿਹੜੀ ਇਹ ਮਾਇਨਾ ਰੱਖਦੀ ਆ। ਕਈ ਵਾਰੀ ਕੀ ਹੁੰਦਾ ਕਿ ਕਿਸੇ ਵਿਅਕਤੀ ਕੋਲ ਸਮਰੱਥਾ ਹੁੰਦੀ ਹੈ, ਹੈਸੀਅਤ ਹੁੰਦੀ ਹੈ ਕਿ ਉਹ ਕਿਸੇ ਦਾ ਕੁਝ ਸਵਾਰ ਸਕਦਾ, ਪਰ ਉਹ ਨਹੀਂ ਸਵਾਰਦਾ ਜਾਂ ਉਹ ਸਵਾਰਨਾ ਨਹੀਂ ਚਾਹੁੰਦਾ। ਕਈ ਵਾਰੀ ਜਾ ਕੇ ਉਹਨੂੰ ਇਸ ਦੇ ਉਹਨੂੰ ਆਪ ਹੀ ਇਸ ਦੇ ਨਤੀਜੇ ਜਦੋਂ ਭੁਗਤਣੇ ਪੈਂਦੇ ਨੇ, ਫਿਰ ਉਸ ਨੂੰ ਅਹਿਸਾਸ ਹੁੰਦਾ। ਬੰਦਾ ਜਿਹੜੀ ਸਮਝ ਆ ਉਹ ਨਾਲ ਨਹੀਂ ਲੈ ਕੇ ਆਉਂਦਾ, ਸਮਝ ਸਾਨੂੰ ਸਮਾਜ ਦੇ ਵਿੱਚੋਂ ਮਿਲਦੀ ਆ। ਅਤੇ ਹੌਲੀ 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 ਜਦੋਂ ਤੁਸੀਂ ਕਿਸੇ ਵੀ ਬੰਦੇ ਨਾਲ, ਈਵਨ ਤੁਸੀਂ ਬੱਚੇ ਨਾਲ, ਤੁਸੀਂ ਠੀਕ ਤਰੀਕੇ ਦੇ ਨਾਲ ਨਹੀਂ ਪੇਸ਼ ਆਉਂਦੇ ਤਾਂ ਉਹਦੇ ਦਿਮਾਗ ਦੇ ਵਿੱਚ, ਉਹਦੇ ਦਿਲ ਦੇ ਵਿੱਚ ਇੱਕ ਪਰਮਾਨੈਂਟ ਜਿਹੜੀ ਵਿੱਥ ਆ, ਦੀਵਾਰ ਖੜੀ ਹੋ ਜਾਂਦੀ ਆ। ਉਸ ਤੋਂ ਬਾਅਦ ਫਿਰ ਉਹ ਸੁਣਨਾ ਹੀ ਬੰਦ ਕਰ ਦਿੰਦਾ, ਉਸ ਤੋਂ ਬਾਅਦ ਉਹਦਾ ਉਸ ਪਾਸੇ ਦਿਮਾਗ ਹੀ ਨਹੀਂ ਕੰਮ ਕਰਦਾ। ਫਿਰ ਅਸੀਂ ਉਹਨੂੰ ਅਹਿਸਾਸ ਕਰਾਉਂਦੇ ਹਾਂ, ਉਹ ਇੱਕ ਵਾਰੀ ਪਿਆ ਹੋਇਆ ਪਾੜਾ ਨਾ ਜਿਹੜਾ ਉਹ ਠੀਕ ਹੀ ਨਹੀਂ ਹੁੰਦਾ। ਇਸ ਕਰਕੇ ਸਾਨੂੰ ਸਮਾਜ ਦੇ ਵਿੱਚ ਪਏ ਪਾੜੇ ਆ ਜਿਹੜੇ ਘਟਾਉਣੇ ਚਾਹੀਦੇ ਆ। ਜਦੋਂ ਵੀ ਕੋਈ ਗੱਲ ਕਰਦਾ ਬੰਦਾ, ਉਸ ਨੂੰ ਇਸ ਤਰ੍ਹਾਂ ਦੇਖਿਆ ਜਾਵੇ ਕਿ ਇਹਦਾ ਮੇਰੇ ਨਾਲ ਕੋਈ ਪਰਸਨਲ ਵਿਰੋਧ ਨਹੀਂ, ਅਤੇ ਨਾ ਹੀ ਪਰਸਨਲ ਵਿਰੋਧ ਕਿਸੇ ਨਾਲ ਰੱਖਣਾ ਚਾਹੀਦਾ। ਪਰਸਨਲ ਵਿਰੋਧ ਤਾਂ ਵੈਸੇ ਦੁਸ਼ਮਣ ਨਾਲ ਵੀ ਨਹੀਂ ਹੋਣਾ ਚਾਹੀਦਾ, ਦੁਸ਼ਮਣ ਨਾਲ ਵੀ ਤੁਹਾਡੇ ਵਿਰੋਧ ਆ ਜਿਹੜੇ ਢੰਗ ਤਰੀਕਿਆਂ 'ਤੇ ਜ਼ਿੰਦਗੀ ਜਿਉਣ ਦਿਆਂ 'ਤੇ ਉਹਦੇ ਐਕਸ਼ਨਸ ਦੇ ਹੁੰਦੇ ਨੇ। ਪਰਸਨਲ ਤਾਂ ਆਪਾਂ ਕਹਿ ਹੀ ਦਿੰਦੇ ਹੁੰਦੇ ਹਾਂ ਵੀ ਇੰਨੀ ਮਾੜੀ ਤਾਂ ਸਾਡੇ ਦੁਸ਼ਮਣ ਨਾਲ ਵੀ ਨਾ ਹੋਵੇ। ਇਹਦਾ ਮਤਲਬ ਕੀ ਹੁੰਦਾ? ਇਹਦਾ ਮਤਲਬ ਅਸੀਂ ਇਨਸਾਨ ਦੇ ਤੌਰ 'ਤੇ ਆਪਣੇ ਦੁਸ਼ਮਣ ਦੀ ਵੀ ਜਿਹੜੀ ਹੈਸੀਅਤ ਆ ਉਸ ਨੂੰ ਸਵੀਕਾਰ ਕਰਦੇ ਹਾਂ। ਸਮਾਜ ਦੇ ਵਿੱਚ ਇਸ ਤਰ੍ਹਾਂ ਚੱਲਣਾ ਚਾਹੀਦਾ। ਹੁਣ ਇਸ ਤਰ੍ਹਾਂ ਦਾ ਜੇ ਆਪਾਂ ਇਸ ਤਰੀਕੇ ਨਾਲ ਦੇਖੀਏ ਤਾਂ ਫਿਰ ਤਾਂ ਲਿਬਰਲ ਕੰਜ਼ਰਵੇਟਿਵ ਅਤੇ NDP ਵਾਲੇ ਇਹ ਇੱਕ ਦੂਜੇ ਨਾਲ ਲੜਦੇ ਹੀ ਰਹਿਣ ਸਾਰਾ ਦਿਨ। ਸਾਡੇ ਅਕਾਲੀ ਕਾਂਗਰਸ ਉਹ ਤਾਂ ਇਕੱਠੇ ਬੈਠ ਕੇ ਰੋਟੀਆਂ ਖਾਂਦੇ ਨੇ, ਸ਼ਰਾਬਾਂ ਪੀਂਦੇ ਨੇ ਇਕੱਠੇ ਬੈਠ ਕੇ ਉੱਥੇ, ਉਹ ਤਾਂ ਲੋਕਾਂ ਨੂੰ ਲੜਾਉਂਦੇ ਨੇ। ਇਸ ਕਰਕੇ ਇਹਨੂੰ ਇਸ ਲੈਵਲ 'ਤੇ ਗੱਲਬਾਤ ਆ ਜਿਹੜੀ ਨਹੀਂ ਜਾਣੀ ਚਾਹੀਦੀ। ਜੇ ਕੁਝ ਗੁੱਸੇ ਗਿੱਲੇ ਰੰਜਿਸ਼ਾਂ ਹੈਗੀਆਂ ਨੇ ਤਾਂ ਬੈਠ ਕੇ ਸਾਹਮਣੇ ਅਤੇ ਮੂੰਹ 'ਤੇ ਹੱਲ ਕਰਨੀਆਂ ਚਾਹੀਦੀਆਂ ਨੇ, ਪਰ ਸਿਆਸੇ ਨਹੀਂ। ਖੈਰ ਜੀ, ਸਾਡੇ ਨਾਲ ਸ਼ਿਵਿੰਦਰ ਜੀ ਜੁੜ ਚੁੱਕੇ ਨੇ। ਸ਼ਿਵਿੰਦਰ ਜੀ, ਤੁਹਾਡਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ।
ਸ਼ੁਕਰੀਆ ਜੀ, ਮਿਹਰਬਾਨੀ ਕਰਨਗੀ ਜੀ।
ਆਪਾਂ ਕੁਝ ਮਿੰਟਾਂ ਲਈ ਕੱਲ ਦਾ ਜਿਹੜਾ ਅਧੂਰਾ ਛੱਡਿਆ ਹੋਇਆ ਵਿਸ਼ਾ ਉਹ ਪੂਰਾ ਕਰਕੇ ਫਿਰ ਆਪਾਂ ਨਵੇਂ ਵਿਸ਼ੇ 'ਤੇ ਗੱਲਬਾਤ ਕਰਨੀ ਹੈ ਜੀ। ਸੰਜੀਵ ਭੱਟ ਜਿਹੜੇ ਜਿਨ੍ਹਾਂ ਨੇ IIT ਕੀਤੀ ਸੀ ਪਰ ਉਹਨਾਂ ਨੇ ਕਰੀਅਰ ਚੁਣਿਆ ਆਪਣਾ ਪੁਲਿਸ ਵਾਲਾ, IPS ਆਫਿਸਰ ਸੀ, ਅਤੇ ਕਿਵੇਂ ਉਹਨਾਂ ਨੂੰ ਉਮਰ ਕੈਦ ਅਤੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਸਿੱਟ ਦਿੱਤਾ ਗਿਆ
ਜੀ। ਰਣਜੀਤ ਜੀ, ਇੱਕ ਦਿਲਚਸਪ ਖਬਰ ਹੋਰ ਦੱਸ ਕੇ ਚੱਲਦਾ ਮੈਂ, ਜੇ RSS ਨੇ ਕਿਹੋ ਜਿਹੇ ਮੀਡੀਆ ਟਰੋਲ ਵਾਲੇ ਬੰਦੇ ਰੱਖੇ ਹੋਏ ਨੇ ਵੀ ਜਿਹਨਾਂ ਨੇ ਥਾਂ ਥਾਂ ਕੰਮ ਟਰੋਲ ਕਰਨੇ ਹੈਗੇ ਨੇ। ਮੰਨ ਲਓ ਕਿ ਚਰਨਜੀਤ ਉਹਨਾਂ ਦੇ ਵਿਰੁੱਧ, ਚਰਨਜੀਤ ਉਹਨਾਂ ਨੂੰ ਉਹਨਾਂ ਦੀ ਸੋਚ ਦਾ ਨਹੀਂ ਲੱਗਦੇ ਤਾਂ ਉਹਨਾਂ ਦੇ ਵਿਰੁੱਧ ਕੋਈ ਇਹੋ ਜਿਹਾ ਭੰਡੀ ਪ੍ਰਚਾਰ ਕਰੀ ਜਾਣਾ ਹੈ, ਜਾਂ ਸ਼ਵਿੰਦਰ ਨਹੀਂ ਲੱਗਦਾ ਤਾਂ ਉਹਨਾਂ ਦੇ ਵਿਰੁੱਧ ਕਰੀ ਜਾਣਾ। ਮਤਲਬ ਇਸ ਤਰ੍ਹਾਂ ਦੇ ਉਹਨਾਂ ਨੇ ਕਈ,
ਇਹ ਇਕੱਲੇ RSS ਨਹੀਂ ਰੱਖੇ ਹੋਏ ਨੇ ਕਿ ਇਹ ਜਿਹੜੀਆਂ ਗਰਮ ਖਿਆਲੀ ਧਿਰ ਆ ਉਹ ਕਿਸੇ ਵੀ ਧਰਮ 'ਚ ਹੋਣ, ਮੁਸਲਮਾਨਾਂ 'ਚ ਹੋਣ, ਸਿੱਖਾਂ 'ਚ ਹੋਣ, ਜਾਂ ਆਮ ਆਦਮੀ ਪਾਰਟੀ ਹੋਵੇ ਜਾਂ ਕਾਂਗਰਸ ਅਕਾਲੀ ਹੋਣ,
ਪਾਰਟੀਆਂ ਨੇ ਰੱਖਿਆ, ਸਾਰੀਆਂ ਪਾਰਟੀਆਂ ਨੇ ਰੱਖਿਆ, ਪਰ ਇਹਨਾਂ ਦੀ ਖਾਸੀਅਤ ਦੱਸਣ ਲੱਗਿਆ ਤਾਂ ਇਹਨਾਂ ਦਾ ਜ਼ਿਕਰ ਉਚੇਚੇ ਤੌਰ 'ਤੇ ਕੀਤਾ। ਉਹ ਖਾਸੀਅਤ ਇਹ ਹੈਗੀ ਹੈ ਕਿ ਇਹਨਾਂ ਨੇ ਐਤਕੀ ਕੀ ਕੀਤਾ, ਕੱਲ ਚਰਨਜੀਤ ਨੇ ਉਹਨਾਂ ਬੰਦੇ ਨੂੰ ਸਨਮਾਨਿਤ ਕੀਤਾ, ਇੱਕ ਐਂਟੀ ਨੈਸ਼ਨਲ ਦਾ ਜਿਹੜਾ ਤਗਮਾ ਵੰਡਣ ਵਾਲੇ ਜਿਹੜੇ ਸਮੂਹ ਨੇ ਨਾ ਥਾਂ ਥਾਂ ਤੇ, ਤੁਹਾਡੇ ਕੋਈ ਵਿਊ ਪੜ ਕੇ ਕਹਿ ਦੇਣਗੇ ਚਰਨਜੀਤ ਐਂਟੀ ਨੈਸ਼ਨਲਿਸਟ ਆ, ਸ਼ਵਿੰਦਰ ਐਂਟੀ ਨੈਸ਼ਨਲਿਸਟ ਆ, ਤੇ ਉਹਦੇ ਬਾਅਦ ਵਿੱਚ ਹੋਇਆ ਕੀ ਹੈ ਕਿ ਮੰਨ ਲਓ ਮੈਨੂੰ ਐਂਟੀ ਨੈਸ਼ਨਲ ਕਰਕੇ ਕਿਸੇ ਅਦਾਰੇ ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ। ਹੁਣ ਜਿਹੜੇ ਬੰਦੇ ਕਰਕੇ ਕੱਢਿਆ ਗਿਆ ਉਸ ਬੰਦੇ ਨੂੰ ਜਿਹੜਾ RSS ਨੇ ਸਨਮਾਨਿਤ ਕੀਤਾ, ਉਹਦੇ ਵਿੱਚ ਬਕਾਇਦਾ ਸਿਮਰਤੀ ਇਰਾਨੀ ਪਹੁੰਚੀ ਆ, ਹੋਰ ਕਹਿੰਦੇ ਸਾਡੇ ਬਹਾਦਰ ਪੱਤਰਕਾਰ ਨੇ, ਉਹਨਾਂ ਨੂੰ ਨਾਰਦ ਮੁਨੀ ਦਾ ਖਿਤਾਬ ਦਿੱਤਾ ਗਿਆ ਵੀ ਨਾਰਦ ਮੁਨੀ ਅਵਾਰਡ ਦਿੱਤਾ ਗਿਆ। ਕਿਉਂਕਿ ਉਹਦਾ ਵੀ ਮੈਂ ਕਾਰਨ ਦੱਸ ਦਿੰਦਾ ਕਿਉਂ ਆ, ਕਿਉਂਕਿ ਜਿਹੜੇ RSS ਵਾਲੇ ਆ ਨਾ ਉਹਨਾਂ ਦੀ ਜਰਨਲਿਜ਼ਮ ਦੀ ਥਿਊਰੀ ਪਤਾ ਕੀ ਆ, ਕਿਉਂਕਿ ਜਦੋਂ ਅਸੀਂ ਜਰਨਲਿਜ਼ਮ ਪੜ੍ਹਦੇ ਹੁੰਦੇ ਸੀਗੇ ਸਾਨੂੰ ਦੱਸਿਆ ਜਾਂਦਾ ਸੀ ਵੀ ਜਰਨਲਿਜ਼ਮ ਕਿੱਦਾਂ ਪੈਦਾ ਹੁੰਦੀ ਆ, ਜਰਨਲਿਜ਼ਮ ਜਿਹੜਾ ਬੰਦੇ ਦੇ ਜਦੋਂ ਬੰਦਾ ਜੰਮਿਆ ਉਹਦੇ ਸੰਵਾਦ ਰਾਹੀਂ ਪੈਦਾ ਹੁੰਦੀ ਹੈ ਇੱਦਾਂ, ਲੇਕਿਨ RSS ਜਾਂ ਜਿਹੜੇ ਸੰਗੀ ਟੋਲੇ ਨੇ ਉਹ ਆਪਣੇ ਜਰਨਲਿਜ਼ਮ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਨੇ ਕਿ ਪਹਿਲਾ ਪੱਤਰਕਾਰ ਨਾਰਦ ਮੁਨੀ ਸੀ, ਇਸ ਕਰਕੇ ਉਹਨਾਂ ਨੂੰ ਨਾਰਦ ਮੁਨੀ ਅਵਾਰਡ ਦਿੱਤਾ ਗਿਆ ਜੀ। ਤੇ ਹੁਣ ਆਪਾਂ
ਵਿਸ਼ੇ ਤੇ ਆਉਣ ਤੋਂ ਪਹਿਲਾਂ ਮੈਂ ਇੱਕ ਚਟਪਟੀ ਖਬਰ, ਆਪਾਂ ਤਾਂ ਆਮ ਵੈਸੇ ਸੁਣਾਉਂਦੇ ਨਹੀਂ ਹੁੰਦੇ, ਪਰ ਮੈਂ ਉਹ ਸੁਣਾ ਦਿਆਂ ਜੀ, ਕਿਉਂਕਿ ਗੱਲ RSS ਦੀ ਚੱਲੀ ਹੈ। RSS ਵਾਲੇ ਕਹਿੰਦੇ ਆ ਜੀ, ਅਸੀਂ ਭਾਰਤ ਦੇ ਵਿੱਚ ਡਿਜ਼ਾਈਨਰ ਬੇਬੀਜ਼ ਆ ਜਿਹੜੇ ਉਹ ਪ੍ਰੋਡਿਊਸ ਕਰਨੇ ਆ, ਬੱਚੇ ਆ ਜਿਹੜੇ, ਕਹਿੰਦੇ ਉਹਨਾਂ ਦਾ ਰੰਗ, ਉਹਨਾਂ ਦਾ ਰਹਿਣ ਸਹਿਣ, ਉਹਨਾਂ ਦੀ ਸੋਚਣੀ ਹੈ ਜਿਹੜੀ ਉਹ ਹਿੰਦੂ ਮਿਥੋਲੋਜੀ ਮੁਤਾਬਕ ਹੋਊਗੀ, ਜਿਵੇਂ ਪੁਰਾਣੇ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ। ਇਹ ਕਰਨ ਦੇ ਲਈ ਉਹ ਕਹਿੰਦੇ ਤਜਰਬੇ ਕਰ ਰਹੇ ਨੇ, ਉਹ ਆਯੁਰਵੈਦ ਦੀਆਂ ਦਵਾਈਆਂ, ਯੋਗਾ ਵਗੈਰਾ ਸਭ ਜਿਹੜਾ ਕੁਛ ਹੋਇਆ ਹੈਗਾ, ਅਤੇ ਉਹ ਉਹਦੇ ਮੁਤਾਬਕ ਕਹਿੰਦੇ ਉਹਨਾਂ ਦੀ ਸੋਚਣੀ ਹੋਊ ਅਤੇ ਉਹ ਫਿਰ ਸਹੀ ਮਾਨਿਆਂ ਦੇ ਵਿੱਚ ਸ਼ੁੱਧ ਭਾਰਤੀ ਹੋਣਗੇ, ਅਤੇ ਇਹਦੇ 'ਤੇ ਉਹ ਕਹਿੰਦੇ ਤਜਰਬੇ ਕਰ ਰਹੇ ਨੇ ਆਪਣੀ ਸਾਇੰਸ ਮੁਤਾਬਕ। ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹਨੂੰ ਉਹ ਸਾਇੰਸ ਕਹਿੰਦੇ ਨੇ ਉਹ ਗੈਰ ਵਿਗਿਆਨਿਕ ਆ ਸਾਰਾ ਕੁਝ। ਵੈਸੇ ਇਹ ਖਬਰ ਆ ਜਿਹੜੀ ਪੜ੍ਹੀ ਜਾ ਸਕਦੀ ਹੈ ਜੇ ਸਾਡੇ ਸਰੋਤਿਆਂ ਨੇ ਪੜ੍ਹਨੀ ਆ ਤਾਂ।
ਗੱਲ ਇਹ ਹੈ ਕਿ ਜੇ ਕਿਸੇ ਨੇ ਮਨੋਰੰਜਨ ਕਰਨਾ ਹੋਵੇ ਨਾ, ਸਾਡੇ ਮੁਲਕ ਦੇ ਜਿਹੜੇ ਰਾਈਟ ਵਿੰਗ ਆ ਨਾ ਉਹਨਾਂ ਦੀ ਉਹਨਾਂ ਦਾ ਖਬਰ ਸਾਧ ਲੈ ਲਿਆ ਕਰੋ ਆਪਣੇ ਆਪ, ਦੋ ਘੜੀ ਜੇ ਮੰਨ ਲਓ ਕਿਤੇ ਪਰਿਵਾਰ 'ਚ ਥੋੜਾ ਮੋਟਾ ਹੋ ਗਿਆ, ਕਲੇਸ਼ ਹੋ ਗਿਆ, ਤੂੰ ਮੈਂ ਹੋ ਗਈ, ਦੋ ਮਿੰਟ ਲਈ ਰੋਸਾ ਦੂਰ ਹੋ ਜੂਗਾ, ਆਪਣੇ ਆਪ ਹੀ ਤੁਹਾਡੇ ਲਵਾਂ ਦੇ ਉੱਤੇ ਮੁਸਕਰਾਹਟ ਆ ਜੂਗੀ। ਹੁਣ ਆਪਾਂ ਚੱਲਦੇ ਹਾਂ ਅਗਲੀ ਖਬਰ। ਕੱਲ ਸਟੋਰੀ ਚੰਗੀ ਛੱਡੀ ਸੀ ਆਪਾਂ, ਜੋ ਸੋ ਨਰਿੰਦਰ ਮੋਦੀ ਦੇ ਲਗਾਤਾਰ ਮੁਖਾਲਫਤ ਕਰਨ ਵਾਲੇ ਜਾਂ ਉਹਨਾਂ ਦੀ ਸਰਕਾਰ ਦੇ ਉੱਤੇ ਸਵਾਲ ਉਠਾਉਣ ਵਾਲੇ, ਚਾਹੇ ਉਹ ਨਰਿੰਦਰ ਮੋਦੀ ਗੁਜਰਾਤ ਦੇ ਉਹਦਾ ਮੁੱਖ ਮੰਤਰੀ ਸੀਗੇ ਜਾਂ ਫਿਰ ਮਤਲਬ ਹੁਣ ਉਹ ਪ੍ਰਧਾਨ ਮੰਤਰੀ ਨੇ, ਉਹਨਾਂ ਨੂੰ ਲਗਾਤਾਰ ਉਹਨਾਂ ਦੇ ਬਾਰੇ ਬੋਲਣ ਵਾਲਿਆਂ ਨੂੰ ਸਜ਼ਾ ਤਾਂ ਮਿਲ ਰਹੀ ਹੈ, ਉਸੇ ਕੜੀ ਦੇ ਵਿੱਚ ਹੁਣ ਸੰਜੀਵ ਭੱਟ ਹੋਰਾਂ ਦਾ ਵੀ ਨਾਂ ਆ ਰਿਹਾ ਹੈਗਾ। ਸੰਜੀਵ ਭੱਟ ਉਹਨਾਂ ਦਾ ਨਾਂ ਕਿੱਦਾਂ ਆ ਰਿਹਾ ਕਿ ਸੰਜੀਵ ਭੱਟ ਗੁਜਰਾਤ ਦੇ ਨੇਡਰ ਤੇ ਜਾਬਾਦ ਚ ਸਾਬਕਾ IPS ਅਫਸਰ ਨੇ ਸੰਜੀਵ ਭੱਟ, ਉਹਨਾਂ ਨੇ ਜਿਹੜਾ ਜਾਮਨਗਰ ਦੇ ਵਿੱਚ ਜਿਹੜਾ ਇੱਕ ਮਾਮਲਾ ਸੀ, 30 ਸਾਲ ਦਾ ਪੁਰਾਣਾ ਮਾਮਲਾ ਸੀ, ਉਹਦੇ ਵਿੱਚ ਉਹਨਾਂ ਨੂੰ ਉਮਰ ਕੈਦ ਦੀ ਸੁਣਾਈ ਗਈ ਆ। ਜਿਹੜਾ ਕਿ ਦੱਸਿਆ ਜਾ ਰਿਹਾ ਕਿ ਆਮ ਤੌਰ ਉੱਤੇ ਉਹਦੇ ਵਿੱਚ ਕੋਈ ਜਾਨ ਨਹੀਂ ਸੀ, ਕਿਉਂਕਿ ਜਿਹੜੇ ਆਧਾਰ ਉੱਤੇ ਉਹ ਦੋਸ਼ ਲਾਏ ਗਏ ਨੇ ਉਹ ਆਧਾਰ ਜਿਹੜਾ ਆਧਾਰਹੀਨ ਦੱਸਿਆ ਜਾ ਰਿਹਾ ਹੈਗਾ। ਉਹ ਸੰਜੀਵ ਭੱਟ ਦੇ ਬਾਰੇ ਮੋਟਾ ਜਿਹਾ ਮੈਂ ਦੱਸਾਂ, ਗੁਜਰਾਤ ਕਤਲੇਆਮ ਦੇ ਸਮੇਂ ਜਿਹੜਾ ਉਸ ਸਮੇਂ ਉਹਨਾਂ ਨੇ ਮੁੱਖ ਮੰਤਰੀ ਨਰਿੰਦਰ ਮੋਦੀ ਉੱਤੇ ਸਵਾਲ ਉਠਾਇਆ ਸੀ, ਸੰਜੀਵ ਭੱਟ ਜੀ ਨੂੰ ਕਿ ਗੁਜਰਾਤ ਉਹਨਾਂ ਨੇ ਕਦੇ ਵੀ ਜਿਹੜਾ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ ਤੇ ਤਮਾਮ ਜਿਹੜੇ ਹੈਗੇ ਆ ਉਹ ਚੋਰ ਚੱਕੇ ਜਿੰਨੇ ਵੀ ਸੀਗੇ ਮੰਤਰੀ ਸੀ ਉਹਨਾਂ ਨੂੰ ਜ਼ਮਾਨਤ ਮਿਲਦੀ ਰਹੀ ਕਲੀਨ ਚਿੱਟ ਹੁੰਦੇ ਰਹੇ। ਸੋ ਸੰਜੀਵ ਭੱਟ ਜੋ ਕਿ ਅਹਿਮਦਾਬਾਦ ਦੇ ਵਿੱਚ ਗੁਲਬਰਗ ਸੁਸਾਇਟੀ ਦੇ ਵਿੱਚ ਜੋ ਜਿਹਦੇ ਵਿੱਚ ਜਿਉਂਦੇ ਨੂੰ ਸੰਸਦ ਮੈਂਬਰ ਸੀਗਾ ਅਹਿਸਾਨ ਜਾਫਰੀ ਉਹਨੂੰ ਸਾੜ ਦਿੱਤਾ ਗਿਆ ਸੀਗਾ ਉਹਦੀ ਵਿਧਵਾ ਜੱਕੀਆ ਜਾਫਰੀ ਦੇ ਨਾਲ ਅੰਤਮ ਸਮੇਂ ਤੱਕ ਇਹ ਬੰਦਾ ਖੜਿਆ ਰਿਹਾ। ਆਮ ਤੌਰ ਤੇ ਇਹੋ ਜਿਹੇ ਪੁਲਿਸ ਵਾਲੇ ਬਹੁਤ ਘੱਟ ਮਿਲਦੇ ਨੇ। ਸੰਜੀਵ ਭੱਟ ਜੋ ਕਿ ਜਿਹੜਾ ਬਾਬੂ ਬਜਰੰਗੀ ਸਾਬਕਾ ਮੰਤਰੀ ਮਾਇਆ ਕੋਟਨਾਨੀ ਦੇ ਜਿੰਨੇ ਵੀ ਜਿਹੜੇ ਉਪਕਰਮ ਸੀਗੇ ਉਹਨਾਂ ਦੀ ਜਿਹੜੀ ਭੂਮਿਕਾ ਰਹੀ ਹੈ ਦੰਗਿਆਂ ਦੇ ਵਿੱਚ ਉਹਦੇ ਤੇ ਪਰਦਾ ਠਾਉਂਦਾ ਰਿਹਾ ਵਾ। ਸੋ ਹੁਣ ਭਾਰਤ ਵਿੱਚ ਉਹਨੂੰ ਇਨਸਾਫ਼ ਕੀ ਮਿਲਿਆ ਤੇ ਪਤਾ ਇਹ ਲੱਗਿਆ ਕਿ ਉਸ ਨੂੰ ਜਿਹੜਾ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਆ। ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਜਮਹੂਰੀ ਦੇ ਸਿਫਤ ਦੀਆਂ ਸੰਜੀਵ ਭੱਟ ਦੇ ਨਾਲ ਨੇ। ਪਰ ਮੈਂ ਜਿਹੜੀ ਕੱਲ੍ਹ ਇੱਕ ਤੱਥਾਂ ਨਾਲ ਗੱਲ ਇਹ ਕਰਨ ਲੱਗਿਆ ਸੀਗਾ ਕਿ ਹਿੰਦੁਸਤਾਨ 'ਚ ਅਜੇ ਬਹੁਤ ਸਾਰੇ ਮਾਮਲੇ ਹੈਗੇ ਨੇ ਚਰਨਜੀਤ ਜੀ ਜਿਹਦੇ ਵਿੱਚ ਕਿ ਕਈ ਸਾਰੇ ਤਾਂ ਮਤਲਬ ਤੁਸੀਂ ਦੇਖੋ ਕੇਸ ਲੜਕਦੇ ਹੈਗੇ ਨੇ। ਉਹਨਾਂ ਕੇਸਾਂ ਦੇ ਵਿੱਚ ਨਾ ਕਿ ਜੇ ਕਿਸੇ ਮਤਲਬ ਹਿਰਾਸਤ ਵਿੱਚ ਮੌਤਾਂ ਹੋ ਜਾਣ ਕਿਸੇ ਵੀ ਮਤਲਬ ਪੁਲਿਸ ਵਾਲੇ ਨੂੰ ਅਜੇ ਤੱਕ ਸਜ਼ਾ ਨਹੀਂ ਮਿਲੀ ਜੀ। ਕੱਲ੍ਹ ਮੈਂ ਗਿਣਤੀ ਵੀ ਦੱਸੀ ਸੀਗੀ ਕਿ 1500 ਦੇ ਕਰੀਬ ਤਾਂ ਮੋਟੇ ਮੋਟੇ ਕੇਸ ਹੈਗੇ ਨੇ। 600 ਦੇ ਕਰੀਬ ਇਹ ਜਿਹੜੇ ਕੇਸ ਕੱਲੇ ਗੁਜਰਾਤ ਦੇ ਵਿੱਚ ਹੀ ਥੋੜੇ ਸਮੇਂ ਦੇ ਵਿੱਚ ਹੀ ਪਏ ਹੈਗੇ ਨੇ। ਲੇਕਿਨ ਇਹਨਾਂ ਵਿੱਚ ਇੱਕ ਵੀ ਪੁਲਿਸ ਵਾਲੇ ਨੂੰ ਜਿਹੜੀ ਹੈਗੀ ਸਜ਼ਾ ਨਹੀਂ ਮਿਲੀ ਜਿਹੜੀ ਕਿ ਮਿਲਣੀ ਚਾਹੀਦੀ ਸੀਗੀ। ਪ੍ਰਸ਼ਾਸਨ ਜਿਵੇਂ ਆਪਣਾ ਕੰਮ ਕਰ ਰਿਹਾ ਕਿਉਂਕਿ ਹਿਰਾਸਤੀ ਮੌਤਾਂ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਹਿਰਾਸਤੀ ਮੌਤਾਂ ਨਹੀਂ ਹੁੰਦੀਆਂ, ਉਹਦੇ ਵਿੱਚ ਸਟੇਟ ਦੀ ਭਾਗੀਦਾਰੀ ਕਿੱਦਾਂ ਹੁੰਦੀ ਹੈ, ਸਟੇਟ ਕਿਵੇਂ ਇਨਵੋਲਵ ਹੁੰਦੀ ਹੈ, ਤਮਾਮ ਚੀਜ਼ਾਂ ਹੈਗੀਆਂ ਨੇ। ਲੇਕਿਨ ਜਦੋਂ ਤੁਸੀਂ ਕੋਈ ਇਹੋ ਜਿਹਾ ਅਫਸਰ ਜੰਮ ਪਵੇ ਜਿਹੜਾ ਕਿ ਸਰਕਾਰਾਂ ਨੂੰ ਅੱਖਾਂ ਦਿਖਾਵੇ, ਫਿਰ ਉਹਦੇ ਵਿਰੁੱਧ ਮਤਲਬ ਇਹੋ ਜਿਹੇ ਕੇਸ ਵੀ ਕੱਢ ਕੱਢ ਕੇ ਲਿਆਉਂਦੇ ਜਾਂਦੇ ਨੇ ਜਿਹੜੇ ਕੇਸਾਂ ਦੇ ਵਿੱਚ ਉਹਦੀ ਕੋਈ ਸ਼ਮੂਲੀਅਤ ਹੀ ਨਹੀਂ ਸੀਗੀ, ਉਹ ਸ਼ਾਮਿਲ ਹੀ ਨਹੀਂ ਸੀ। ਕਿਉਂਕਿ ਜਿਹੜਾ ਵਿਕਟਮ ਪੱਖ ਦਾ ਜਿਹੜਾ ਪਿਤਾ ਵਾ ਉਹ ਵੀ ਇਹ ਗੱਲ ਕਹਿ ਰਿਹਾ ਕਿ ਸੰਜੀਵ ਭੱਟ ਦੀ ਜਿਹੜੀ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਭੂਮਿਕਾ ਨਹੀਂ। ਬਹੁਤ ਸਾਰੇ ਵਕੀਲ ਇਹ ਕਹਿ ਰਹੇ ਨੇ ਕਿ ਸੰਜੀਵ ਭੱਟ ਨੂੰ ਜਿਹੜਾ ਧੱਕੇ ਨਾਲ ਫਸਾਇਆ ਜਾ ਰਿਹਾ। ਸੋ ਇੱਥੇ ਵਿੱਚ ਇਹੀ ਹੈ ਕਿ ਉਂਝ ਤਾਂ ਭਾਵੇਂ ਜਿਹੜਾ ਪੁਲਿਸ ਹੈ ਜਿਹੜੀ ਉਹ ਸਟੇਟ ਦੇ ਨਾਲ ਖੜ ਕੇ ਸਰਕਾਰਾਂ ਦੇ ਨਾਲ ਖੜ ਕੇ ਕੋਈ ਵੀ ਗਲਤ ਕੰਮ ਕਰੇ ਤਾਂ ਉਹ ਮਤਲਬ ਉਹਨਾਂ ਨੂੰ ਤਗਮੇ ਮਿਲਦੇ ਨੇ ਬਥੇਰੇ। ਸਾਡੇ ਕੋਲ ਪੁਲਿਸ ਵਾਲੇ ਨੇ KPS ਗਿੱਲ ਵਰਗੇ ਹੈਗੇ ਨੇ ਉਦਾਹਰਨਾਂ ਨੇ ਜਿਹਨਾਂ ਨੂੰ ਕਿ ਤਗਮੇ ਮਿਲਦੇ ਰਹੇ ਹੈਗੇ ਨੇ। ਤੇ ਜੇਕਰ ਮਤਲਬ ਕਿਸੇ ਦੇ ਵਿੱਚ ਪੁਲਿਸ ਵਾਲੇ 'ਚ ਇੰਨੀ ਹਿੰਮਤ ਹੈ ਤੇ ਉਹ ਮਤਲਬ ਸਿੱਧੇ ਤੌਰ ਤੇ ਕਿਸੇ ਸਰਕਾਰ ਮੰਤਰੀ ਨੂੰ ਮੁੱਖ ਮੰਤਰੀ ਨੂੰ ਦੀ ਅੱਖਾਂ ਦੇ ਵਿੱਚ ਅੱਖਾਂ ਵਾ ਕੇ ਗੱਲ ਕਰਦਾ ਤਾਂ ਫਿਰ ਉਹਨੂੰ ਮਤਲਬ ਕੇਸ ਨਾ ਵੀ ਹੋਵੇ ਤਾਂ ਵੀ ਕੱਢ ਕੱਢ ਕੇ ਫਸਾਇਆ ਜਾਂਦਾ, ਉਹਦੀ ਬੋਲਤੀ ਬੰਦ ਕਰਾਈ ਜਾਂਦੀ ਹੈ। ਹਾਲੇ ਥੋੜੇ ਦਿਨ ਪਹਿਲੇ ਸਾਡੇ ਪ੍ਰਧਾਨ ਮੰਤਰੀ ਐਮਰਜੈਂਸੀ ਬਾਰੇ ਬੋਲ ਕੇ ਗਏ ਸੀਗੇ, ਪਰ ਹੁਣ ਯਾਦ ਗੱਲ ਇਹ ਕਿ ਐਮਰਜੈਂਸੀ ਤਾਂ ਹਰੇਕ ਨੂੰ ਯਾਦ ਹੈ, ਪਰ ਜਿਹੜੀ ਇੱਕ ਅਣਦਿਸੀ ਤੇ ਅਣ ਦਿਖਾਈ ਦੇ ਰਹੀ ਜਿਹੜੀ ਹੈਗੀ ਆ ਅਣਐਲਾਨੀ ਐਮਰਜੈਂਸੀ ਆ ਉਹਦੇ ਬਾਰੇ ਪ੍ਰਧਾਨ ਮੰਤਰੀ ਕਦੇ ਨਹੀਂ ਬੋਲਦੇ ਜੀ।
ਕਰਕੇ ਰੱਖਿਓ, ਸਾਡੇ ਨਾਲ ਕੁਝ ਕਾਲਰ ਵੀ ਨੇ ਤੇ ਇੱਕ ਕਾਲਰ ਦੀ ਲਾਈਨ ਲੈ ਕੇ ਫਿਰ ਆਪਾਂ ਦਰਸ਼ਨ ਗਿੱਲ ਜੀ ਨਾਲ ਗੱਲਬਾਤ ਕਰਨੀ ਹੈ ਜੀ, ਦੇਸ਼ ਭਗਤ ਸਪੋਰਟਸ ਕਲੱਬ ਤੋਂ। ਪਹਿਲਾਂ ਆਪਾਂ ਪਹਿਲੇ ਕਾਲ ਕੋਲ ਚੱਲਦੇ। ਹਾਂਜੀ ਨਿੱਕਾ, ਸਵਾਗਤ ਤੁਹਾਡਾ, ਕੀ ਕਹਿਣਾ ਚਾਹੁੰਦੇ ਜੀ ਸ਼ੋਰਟ ਟਾਈਮ 'ਚ?
ਬਰਾੜ ਸਾਹਿਬ ਤੇ ਸ਼ਰਮਿੰਦਰ ਜੀ ਤੁਹਾਨੂੰ ਸਤਿ ਸ੍ਰੀ ਅਕਾਲ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਨੂੰ ਪਤਾ RSS ਵਾਲੇ ਕੀ ਕੁਛ ਕਰਦੇ ਨੇ, ਉਹ ਸ਼ੁੱਧ ਭਾਰਤ ਕਿਸ ਤਰ੍ਹਾਂ ਬਣਾਉਣਾ ਚਾਹੁੰਦੇ ਨੇ, ਸਾਰੇ ਭਾਰਤ ਨੂੰ ਇੱਕ ਹਿੰਦੂ ਧਰਮ ਦੇ ਵਿੱਚ ਲਿਆਉਣਾ ਚਾਹੁੰਦੇ ਨੇ। ਪਰ ਇਹ ਉਹ ਕਹਿੰਦੇ ਨੇ ਕਿ ਜੇ ਕਿਸੇ ਨੂੰ ਕੈਂਸਰ ਹੋ ਜਾਵੇ ਤਾਂ ਗਾਂ ਦਾ ਪਿਸ਼ਾਬ ਪੀ ਲਓ, ਤੇ ਆਪ ਇਹ ਲੀਡਰ ਜਿਹੜੇ ਨੇ ਇਹਨਾਂ ਦੇ ਉਹ ਆ ਕੇ ਅਮਰੀਕਾ ਦੇ ਵਿੱਚ ਫਿਰ ਕੈਂਸਰ ਦਾ ਕਿਉਂ ਇਲਾਜ ਕਰਾਉਂਦੇ ਨੇ, ਆਪ ਕਿਉਂ ਨੀ ਇਹ ਕੁਛ ਕਰ ਲੈਂਦੇ? ਮੇਰਾ ਤਾਂ ਇਹੀ ਸਵਾਲ ਆ ਜੀ।
ਬਿਲਕੁਲ ਜੀ, ਉਹ ਜਿਹੜੇ ਡਿਜ਼ਾਈਨਰ ਬੇਬੀਜ਼ ਵਾਲੀ ਗੱਲ ਆ ਜੀ, ਉਹ ਕਹਿੰਦੇ ਅਸੀਂ ਇਹਨਾਂ ਨੂੰ ਜਿਹੜੇ ਇਹਨਾਂ ਨੇ ਕਪਲਸ ਤਿਆਰ ਕੀਤੇ ਨੇ ਕੁਛ, ਤੇ ਉਹ ਕਪਲਸ ਜਿਨ੍ਹਾਂ ਦੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਪੈਦਾ ਹੋਣੇ ਨੇ, ਇਹ ਕਹਿੰਦੇ ਜੀ ਉਹਨਾਂ ਨੂੰ ਪਹਿਲਾਂ ਅਸੀਂ ਉਹੋ ਜਿਹੀਆਂ ਆਯੁਰਵੈਦ ਦੀਆਂ ਦਵਾਈਆਂ ਖਵਾਵਾਂਗੇ, ਹੈਂਜੀ ਅਸੀਂ ਪਹਿਲਾਂ ਉਹਨਾਂ ਦੇ ਵਿਚਾਰ ਇਹੋ ਜਿਹੇ ਬਣਾਵਾਂਗੇ, ਫਿਰ ਅਸੀਂ ਉਹਨਾਂ ਨੂੰ ਇਹੋ ਜਿਹੇ ਤਰੀਕੇ ਨਾਲ ਸਾਹ ਲੈਣਾ ਸਿਖਾਵਾਂਗੇ, ਫਿਰ ਅਸੀਂ ਉਹਨਾਂ ਨੂੰ ਇਹੋ ਜਿਹੀ ਖੁਰਾਕ ਦੇਵਾਂਗੇ, ਫਿਰ ਉਹ ਜਿਹੜੇ ਬੇਬੀਜ਼ ਬੱਚੇ ਅੱਗੇ ਪੈਦਾ ਹੋਣਗੇ ਉਹ ਸ਼ੁੱਧ ਭਾਰਤੀ ਹੋਣਗੇ। ਖੈਰ ਜੀ, ਇਹ ਸ਼ੇਖ ਚਿੱਲੀ ਵਾਲੀਆਂ ਗੱਲਾਂ ਹੁੰਦੀਆਂ ਜੀ, ਇਹ ਜੀ ਗੱਲ ਨਹੀਂ ਕਿ ਡਿਜ਼ਾਈਨਰ ਬੇਬੀਜ਼ 'ਤੇ ਗੱਲ ਨਹੀਂ ਚੱਲ ਰਹੀ ਦੁਨੀਆ ਦੇ ਵਿੱਚ, ਵਿਗਿਆਨਕ ਖੋਜਾਂ ਜਿਹੜੀਆਂ ਉਹ ਜੀਨਸ ਦੇ ਲੈਵਲ 'ਤੇ ਹੋ ਰਹੀਆਂ, ਪਰ ਉਹਨਾਂ ਦਾ ਮਨਸ਼ਾ ਕੁਝ ਹੋਰ ਆ। ਬਈ ਜੇ ਜੇ ਕਿਸੇ ਦੇ ਵਿੱਚ ਕੋਈ ਜੈਨੇਟਿਕ ਬਿਮਾਰੀ ਹੈਗੀ ਆ, ਖਾਨਦਾਨ ਤੋਂ ਇੱਕ ਖਾਨਦਾਨ ਤੋਂ ਦੂਜੇ ਖਾਨਦਾਨ ਦੇ ਵਿੱਚ ਜਾ ਰਹੀ ਹੈ, ਉਹਨੂੰ ਲੋਕਾਂ ਦੇ ਭਲੇ ਲਈ ਕਿਵੇਂ ਯੂਜ਼ ਕਰਨਾ? ਗੱਲ ਇਹਦੇ 'ਤੇ ਚੱਲਦੀ ਹੈ, ਪਰ ਇਹ ਤਾਂ ਮੂਰਖਾਂ ਦਾ ਟੋਲਾ ਜੀ, ਇਹਨਾਂ ਬਾਰੇ ਤੁਹਾਨੂੰ ਪਤਾ ਹੀ ਆ। ਇਹ ਤਾਂ ਕਹਿ ਦਿੰਦੇ ਆ ਕਿ ਟੈਸਟ ਟਿਊਬ ਬੇਬੀਜ਼ ਜਿਹਦੀ ਖੋਜ ਹੁਣ ਹੋਈ ਆ, ਆਹ 84-85 'ਚ ਕਹਿੰਦੇ ਨਹੀਂ ਇਹ ਤਾਂ ਕੌਰਵ ਟੈਸਟ ਟਿਊਬ ਬੇਬੀਜ਼ ਹੀ ਸੀ, ਸਟੈਮ ਸੈੱਲ ਰਿਸਰਚ ਕਹਿੰਦੇ ਉਦੋਂ ਦੀ ਹੋਈ ਹੋਈ ਆ, ਇਹ ਤਾਂ ਬਹੁਤ ਕੁਝ ਕਹਿੰਦੇ ਨੇ। ਖੈਰ, ਦੇਸ਼ ਭਗਤ ਸਪੋਰਟਸ ਕਲੱਬ ਤੋਂ ਦਰਸ਼ਨ ਗਿੱਲ ਜੀ ਸਾਡੇ ਨਾਲ ਹਾਜ਼ਰ ਨੇ। ਗਿੱਲ ਸਾਹਿਬ, ਨਿੱਘਾ ਸਵਾਗਤ ਤੁਹਾਡਾ।
ਹਾਂਜੀ ਜਵਾਹਰ ਜੀ, ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹਨਾਂ ਨੇ ਮੈਨੂੰ ਟਾਈਮ ਦਿੱਤਾ। ਮੈਂ ਦੇਸ਼ ਭਗਤ ਸਪੋਰਟਸ ਕਲੱਬ ਦੇ 45ਵੇਂ
ਦੀਆਂ ਜਿੰਨੀਆਂ ਟੀਮਾਂ ਖੇਡਣਾ ਚਾਹੁੰਦੀਆਂ ਸਾਡੇ ਨਾਲ ਪਾਰਟੀਸਪੇਟ ਕਰ ਸਕਦੀਆਂ ਸਾਡੇ ਨਾਲ ਦੱਸ ਸਕਦੀਆਂ ਸੌਕਰ ਅੰਡਰ 10 ਬੱਚਿਆਂ ਦਾ ਤੇ ਅੰਡਰ 14 ਉਹਦੇ ਨਾਲ ਦੀ ਨਾਲ ਵਾਲੀਬਾਲ ਤੇ ਬਾਸਕਟਬਾਲ ਜੇ ਆਪਣੀ ਕਮਿਊਨਿਟੀ ਦੀ ਟੀਮਾਂ ਹੈਗੀਆਂ ਪਲੀਜ਼ ਸਾਡੇ ਨਾਲ ਕੰਟੈਕਟ ਕਰ ਲਓ ਆਪਣਾ ਟੂਰਨਾਮੈਂਟ 20 July ਨੂੰ ਹੋਣਾ ਸੈਟਰਡੇ ਦਿਨ ਹੈਗਾ ਤੇ ਵਾਈਡ ਰੋਡ ਪਾਰਕ ਹੋਣਾ ਉਹ ਸਾਡੇ ਨਾਲ ਪਹਿਲਾਂ ਕੰਟੈਕਟ ਕਰ ਲਏ ਤਾਂ ਕਿ ਅਸੀਂ ਸਾਰਾ ਅਰੇਂਜਮੈਂਟ ਕਰ ਸਕੀਏ ਖਾਸ ਤੌਰ ਤੇ ਵਾਲੀਬਾਲ ਤੇ ਬਾਸਕਟਬਾਲ
ਨੰਬਰ ਦੇ ਜੋ
ਓਪਨ ਵੀ ਹੈ ਸੌਕਰ ਜਿਹੜਾ ਸਮੈਸ਼ ਹੈ ਉਹ ਵੀ ਹੈ ਤੇ ਹੋਣਾ ਬਾਹਰ ਆ ਤੇ ਜਾਇਕ ਫੋਨ ਤੇ ਮੇਰੇ ਨਾਲ ਗੱਲ ਕਰ ਸਕਦੇ ਆ 647-990-5790
20 July ਨੂੰ ਵਾਈਲਡ ਵੁੱਡ ਪਾਰਕ ਦੇ ਵਿੱਚ
ਵਾਈਲਡ ਵੁੱਡ ਪਾਰਕ ਜਿਹਨੂੰ ਅੱਜ ਕੱਲ ਪਾਲ ਕੌਫੀ ਪਾਰਕ ਵੀ ਕਿਹਾ ਜਾਂਦਾ
ਠੀਕ ਹੈ
ਉਹਦੇ ਵਿੱਚ ਹੋਣਾ ਜੀ ਇਹ ਤੇ ਮਾਲਟਨ ਦੇ ਵਿੱਚ ਹੈ ਇਹ ਤੇ ਬਹੁਤ ਮੇਰਾ ਲੋਕਾਂ ਨੂੰ ਉੱਥੇ ਟੂਰਨਾਮੈਂਟ ਦੇਖਣ ਆਉਂਦੇ ਪਰ ਸਾਲ ਕਬੱਡੀ ਨਹੀਂ ਹੋਣੀ ਸਿਰਫ ਸੌਕਰ ਵਾਲੀਬਾਲ ਬਾਸਕਟਬਾਲ ਤੇ ਬੱਚਿਆਂ ਦੇ ਸੌਕਰ ਦੇ ਮੁਕਾਬਲੇ ਹੋਣ
ਧੰਨਵਾਦ ਗਿੱਲ ਸਾਹਿਬ ਬਹੁਤ ਬਹੁਤ ਮਿਹਰਬਾਨੀ
ਥੈਂਕ ਯੂ ਬਹੁਤ ਬਹੁਤ ਥੋੜਾ ਜੀ
ਧੰਨਵਾਦ ਨੈਕਸਟ ਕਾਲ ਤੇ ਚੱਲਦੇ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਸ਼ਾਰਟ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ
ਛੋਟੀ ਜਿਹੀ ਗੱਲ ਕਰਨੀ ਜਿੱਦਾਂ ਹੁਣ ਆਪਾਂ ਕਹਿੰਦੇ ਐਮ ਪੀ ਸਾਹਿਬ ਨੂੰ ਉੱਥੇ ਜਾਣ ਨੀ ਦਿੱਤਾ ਮੇਰੇ ਤੋਂ ਵੀ ਸਕਰੀਨ ਸ਼ਾਟ ਲਿਆ ਪਿਆ ਮੈਂ ਵੀ ਚਾਹੁੰਦਾ ਮੇਰਾ ਕਿਤੇ ਫੇਕ ਨਾ ਹੋਵੇ ਖਬਰ ਚਲੋ ਵਧੀਆ ਤੁਸੀਂ ਕਵਰੇਜ ਕਰਤੀ ਪਰ ਮੈਂ ਕਹਿੰਦਾ ਜੇ ਐਮ ਪੀ ਸਾਹਿਬ ਨੂੰ ਇਹ ਵੀ ਉਹਨਾਂ ਨੂੰ ਮੀਡੀਆ ਜਾ ਕੇ ਜਾਂ ਤੁਹਾਡੇ ਵਰਗੇ ਵੀਰਾਂ ਨਾਲ ਕਦੇ ਬਹਿ ਕੇ ਦੱਸਣਾ ਚਾਹੀਦਾ ਵੀ ਕੀ ਕਾਰਨ ਸੀਗੇ ਜੇ ਤਾਂ ਉਹਨਾਂ ਦਾ ਕੋਈ ਪਰਸਨਲ ਕੋਈ ਆਪਦਾ ਕੰਮ ਸੀਗਾ ਉਹ ਨਹੀਂ ਕੀਤਾ ਤਾਂ ਵੀ ਦੱਸਣਾ ਚਾਹੀਦਾ ਜੇ ਕੋਈ ਕਮਿਊਨਿਟੀ ਬਾਰੇ ਇਹਨਾਂ ਨੇ ਮੰਗ ਕੀਤੀ ਸੀ ਪ੍ਰਬੰਧਕਾਂ ਨੇ ਉਹ ਨਹੀਂ ਕੀਤੀ ਤਾਂ ਵੀ ਦੱਸਣਾ ਚਾਹੀਦਾ
ਬਿਲਕੁਲ ਜੀ ਬਿਲਕੁਲ ਇਹ ਗੱਲਾਂ ਤੁਹਾਡੀਆਂ ਠੀਕ ਨੇ
ਇਹ ਥੋੜੋ ਵੀ ਹੁਣ ਪਰਸਨਲ ਮੇਰੀ ਕੋਈ ਕਿਸੇ ਨਾਲ ਪ੍ਰੋਬਲਮ ਹੋਵੇ ਤੇ ਮੈਂ ਚੱਕ ਕੇ ਨਜ਼ਰ ਕੀਤਾ ਚ ਖਰੂ ਪੱਟਣ ਲੱਗ ਪਵਾਂ ਨਹੀਂ ਇਹ ਬੰਦੇ ਨੂੰ ਮੈਂ ਆਉਣ ਨਹੀਂ ਦੇਣਾ ਹਾਂ ਜੇ ਕਮਿਊਨਿਟੀ ਲਈ ਕੋਈ ਕੰਮ ਸੀਗਾ ਮੇਰਾ ਮੁੱਦਾ ਚੱਕਿਆ ਸੀ ਫਿਰ ਉਹ ਦੱਸਣਾ ਚਾਹੀਦਾ ਹਾਂ ਵੀ ਕਮਿਊਨਿਟੀ ਮੈਂ ਤੁਹਾਡੇ ਲਈ ਮੰਗ ਕੀਤੀ ਇਹ ਖੜੇ ਨਹੀਂ
ਬਿਲਕੁਲ ਠੀਕ ਹੈ ਜੀ ਦੋਨੋਂ ਪਾਸਿਓਂ ਟਰਾਂਸਪੇਰੈਂਸੀ ਚਾਹੀਦੀ ਆ ਦੋਨਾਂ ਧਿਰਾਂ ਨੂੰ ਏਅਰ ਦੇ ਉੱਤੇ ਆ ਕੇ ਕਹਿਣਾ ਚਾਹੀਦਾ ਸਾਡੇ ਕੋਲ ਤਾਂ ਇੰਨਾ ਸਮਾਂ ਹੀ ਨਹੀਂ ਹੁੰਦਾ ਕਿਉਂਕਿ ਇੱਕ ਗੱਲ ਦਾ ਜੇ ਤੁਸੀਂ ਇੰਨਾ ਖਲਾਰਾ ਪਾ ਲਓ ਅਤੇ ਪ੍ਰੋਗਰਾਮ ਆ ਜਿਹੜੇ ਇਹ ਅਸੀਂ ਨਹੀਂ ਚਾਹੁੰਦੇ ਸਾਡੇ ਪ੍ਰੋਗਰਾਮ ਉਹੋ ਜਿਹੇ ਪ੍ਰੋਗਰਾਮ ਬਣਨ ਲੱਗ ਜਾਣ ਜਿੱਥੇ ਜਿਹੜਾ ਨੂੰਹ ਸੱਸ ਦਾ ਝਗੜਾ ਜਿਹੜਾ ਏਅਰ 'ਤੇ ਆਵੇ ਜਾਂ ਔਰਤ ਅਤੇ ਬੰਦੇ ਦਾ ਜਿਹੜਾ ਝਗੜਾ ਉਹ ਏਅਰ ਦੇ ਉੱਤੇ ਆਵੇ ਪਰ ਦੋਨਾਂ ਧਿਰਾਂ ਨੂੰ ਆਪੋ ਆਪਣੀ ਜਿਹੜੀ ਪੋਜੀਸ਼ਨ ਆ ਉਹ ਸਪੱਸ਼ਟ ਕਰ ਦੇਣੀ ਚਾਹੀਦੀ ਹੈ ਹੁੰਦਾ ਇਸ ਤਰ੍ਹਾਂ ਵੀ ਹੈ ਜੀ ਭਾਵੇਂ ਉਹ ਸਪੱਸ਼ਟ ਵੀ ਕਰ ਦੇਣ ਫਿਰ ਵੀ ਘਸਰ ਜਿਹੜੀ ਕਮਿਊਨਿਟੀ 'ਚ ਹੁੰਦੀ ਰਹਿੰਦੀ ਹੈ ਆਪੋ ਆਪਣੇ ਤਰੀਕੇ ਦੇ ਨਾਲ ਦੋਨਾਂ ਨੂੰ ਸਪੱਸ਼ਟ ਆ ਜਿਹੜੀ ਉਹ ਕਰ ਦੇਣੀ ਚਾਹੀਦੀ ਵੀ ਕੀ ਗੱਲ ਸੀ ਕੀ ਪ੍ਰੋਬਲਮ ਸੀ ਅਤੇ ਗੱਲ ਤਾਂ ਪਹਿਲੇ ਲੈਵਲ 'ਤੇ ਹੀ ਆਹਮਣੇ ਸਾਹਮਣੇ ਹੋ ਜਾਏ ਜੀ ਉਹ ਵਧੀਆ ਰਹਿੰਦਾ ਖੈਰ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਅਸੀਂ ਬ੍ਰੇਕ ਲੈਂਦੇ ਹਾਂ ਜੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ
ਹਾਂ ਬਾਈ ਕੀ ਹਾਲ ਚਾਲ
ਵਧੀਆ ਵੀਰਾ ਤੂੰ ਸੁਣਾ
ਕਾਹਦੇ ਹਾਲ ਯਾਰ 3 ਦਿਨ ਹੋ ਗਏ ਆ ਟਰੱਕ ਦਾ ਲੋਨ ਨਹੀਂ ਹੋ ਰਿਹਾ ਯਾਰ ਕੋਈ ਵਧੀਆ ਜਿਹਾ ਨਾਮ ਤੇ ਦੱਸ
ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੁਣ ਵਨ ਸਟਾਪ ਲੈਂਡਿੰਗ ਤੇ ਕਾਲ ਕਰ 905-794-8800 ਵਨ ਸਟਾਪ ਲੈਂਡਿੰਗ ਮੇਜਰ ਲੈਂਡਰਸ ਦੇ ਨਾਲ ਹੀ ਕੰਮ ਕਰਦੇ ਆ ਟਰੱਕ ਟ੍ਰੇਲਰ ਡੰਪ ਟਰੱਕ ਔਰ ਕਿਸੇ ਤਰ੍ਹਾਂ ਦਾ ਵੀ ਇਕਵਿਪਮੈਂਟ ਲੋਨ ਕਰਵਾਉਣਾ ਤੇ ਕਾਲ ਕਰੋ ਵਨ ਸਟਾਪ ਲੈਂਡਿੰਗ 905-794-8800 ਵਨ ਸਟਾਪ ਲੈਂਡਿੰਗ
ਨਾ ਮੈਂ ਕਿਹਾ ਜੀ ਕੀ ਗੱਲ ਹੋਈ ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ
ਕੀ ਦੱਸਾਂ ਬੈਂਕ ਨੇ ਮੌਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ ਸੈਂਟਮ ਮੌਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਰਣਜੀਤ ਢਿੱਲੋਂ ਸੇਮ ਡੇ ਮੌਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੌਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ
ਰਣਜੀਤ ਢਿੱਲੋਂ ਕਾਲ ਕਰੋ 905-499-2700 ਰਣਜੀਤ ਢਿੱਲੋਂ
P for popular, P for pizza,
P for pella,
pella,
hanji na tuja na tija, khao hamesha number one popular pizza,
jithe na sirf tusi apne manpasand pizza, balki swad le karare wings te garlic bread da vi maza le sakde ho,
bhai bachiyan te jawanan nu hi nahi, eh ta saadi bebe nu vi pata hai,
aho ji bhukh lagi hai bali, te kamao number
905-874-4242, 905-874-4242, popular pizza.
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ ਜਿਹੜੇ ਮੇਰੇ ਵੀਰ ਏ ਜ਼ੈਡ ਲਾਇਸੈਂਸ ਆ 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ ਤੁਸੀਂ ਹੋਮ ਡੀਪੂ ਨਾਲ ਲਾਬਲਾਸ ਨਾਲ ਕੈਨੇਡੀਅਨ ਟਾਇਰ ਨਾਲ ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ ਏਜੈਕਸ ਕੇਮਬ੍ਰਿਜ ਬ੍ਰੈਂਪਟਨ ਮਿਸੀਸਾਗਾ ਵਿੰਜ਼ਰ ਮੌਂਟਰੀਅਲ ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ ਆਟਵਾ ਨੂੰ ਇੱਕ ਇੱਕ ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ। ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ ਬਰੈਂਪਟਨ ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400। ਅਪਲਾਈ ਟੁਡੇ ਐਂਡ ਸਟਾਰਟ ਯੋਰ ਵਰਕ ਟੁਮਾਰੋ। ਯੂਨਾਈਟਿਡ ਗਰੁੱਪ ਆਫ ਕੰਪਨੀ।
ਨਿੱਕਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਦੋਸਤੋ, ਕਾਫੀ ਥਾਵਾਂ ਨੇ ਜਿੱਥੇ ਨਵੇਂ ਘਰ ਆ ਜਿਹੜੇ ਬਣ ਰਹੇ ਨੇ, ਅਤੇ ਜਿੱਥੇ ਸਾਡੇ ਜਿਹੜੇ ਬਾਇਰਸ ਨੇ ਜਿਹੜੇ ਘਰ ਲੱਭ ਰਹੇ ਨੇ ਉਹਨਾਂ ਨੂੰ ਫਾਇਦਾ ਹੋ ਸਕਦਾ ਜੀ। ਜੇ ਤੁਸੀਂ ਘਰ ਲੈਣਾ ਕੋਈ ਮਿਲੀਅਨ ਕੁ ਡਾਲਰ ਦੇ ਕਰੀਬ, ਅਤੇ ਕਈ ਥਾਵਾਂ 'ਤੇ ਇਹ ਜਿਹੀਆਂ ਆਪਸ਼ਨਸ ਨੇ ਵੀ 3 ਸਾਲ ਤੁਹਾਨੂੰ ਇੰਟਰਸਟ ਕੋਈ ਨਹੀਂ ਦੇਣਾ ਪੈਣਾ, ਮੇਰੇ ਨਾਲ ਸੰਪਰਕ ਕਰ ਲਿਓ ਜੀ। ਅਲੱਗ ਅਲੱਗ ਜਗ੍ਹਾ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਬੈਨੀਫਿਟ ਤੁਹਾਨੂੰ ਮਿਲ ਰਹੇ ਨੇ ਜੇ ਤੁਸੀਂ ਨਵੇਂ ਘਰ ਆ ਜਿਹੜੇ ਖਰੀਦਣੇ ਨੇ। ਅਤੇ ਮੈਂ ਕਈ ਦਿਨਾਂ ਤੋਂ ਬਰੈਂਪਟਨ ਦੀ ਗੱਲ ਵੀ ਕਰ ਰਿਹਾ ਸੀ। ਬਰੈਂਪਟਨ ਦੇ ਵਿੱਚ ਤੁਸੀਂ 3500 ਸਕੁਅਰ ਫੀਟ ਦਾ ਘਰ ਲੈਣਾ ਨੌਰਥ ਵੈਸਟ ਬਰੈਂਪਟਨ ਦੇ ਵਿੱਚ, ਅਤੇ 10.5 ਲੱਖ ਦਾ, 1,50,000 ਡਾਲਰ ਦਾ ਮਿਲ ਰਿਹਾ ਜੀ। ਅਤੇ 3800-3900 ਸਕੁਅਰ ਫੀਟ ਘਰ ਲੈਣਾ ਹੈ ਅਤੇ ਤੁਸੀਂ ਨਵਾਂ ਘਰ ਆ ਜਿਹੜਾ ਇਹ ਬੁੱਕ ਕਰਵਾ ਸਕਦੇ ਹੋ 10,80,000 ਦਾ। ਮੇਰੇ ਨਾਲ ਸੰਪਰਕ ਕਰਨ ਲਈ ਨੰਬਰ 647-384-3636 6403008436। ਸ਼ਿਵਿੰਦਰ ਜੀ ਸਾਡੇ ਨਾਲ ਨੇ। ਸ਼ਿਵਿੰਦਰ ਜੀ ਨਿੱਘਾ ਸਵਾਗਤ। ਆਪਾਂ ਫਿਰ ਹੁਣ ਆਪਣੇ ਕੋਲ 20 ਮਿੰਟ ਹੈਗੇ ਨੇ, ਆਪਾਂ ਦੂਸਰੇ ਵਿਸ਼ੇ 'ਤੇ ਗੱਲਬਾਤ ਆ ਜਿਹੜੀ ਉਹ ਕਰਦੇ ਹਾਂ ਜੀ।
ਚਰਨਜੀਤ, ਦੂਜਾ ਵਿਸ਼ਾ ਜਿਹੜਾ ਹੈਗਾ ਉਹ ਓਨਾ ਹੀ ਮੇਰੇ ਨਾਲ ਜੁੜਿਆ ਜਿੰਨਾ ਤੁਹਾਡੇ ਨਾਲ ਜੁੜਿਆ, ਤੇ ਓਨਾ ਹੀ ਉਹ ਸਾਡੇ ਸਰੋਤੇ ਨਾਲ ਵੀ ਜੁੜਿਆ। ਖਾਸ ਕਰ ਜਿਹੜੇ ਪੰਜਾਬੀ ਜ਼ਬਾਨ ਨੂੰ ਪਿਆਰ ਕਰਨ ਵਾਲੇ ਨੇ ਜਿਹੜੇ, ਉਹਨਾਂ ਨਾਲ ਜੁੜਿਆ ਹੋਇਆ ਇਹ ਵਿਸ਼ਾ। ਜਿੱਥੋਂ ਤੱਕ ਮੈਨੂੰ ਯਾਦ ਹੈ ਚਰਨਜੀਤ ਜੀ, ਮੇਰੀ ਸੁਰਤ ਹੈ ਜਿੰਨੀ ਕੁ ਮੈਨੂੰ ਯਾਦ ਹੈ ਕਿ 80ਵੀਆਂ ਦੇ ਵਿੱਚ ਨਾ ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਦੌਰ ਸ਼ੁਰੂ ਹੋਇਆ ਸੀਗਾ। ਪਹਿਲਾਂ ਵੀ ਹੋ ਸਕਦਾ ਉਹ, ਮੇਰੀ ਸੁਰਤ ਦੇ ਵਿੱਚ ਜਿਹੜਾ ਮੈਂ ਦੇਖਿਆ 80ਵੀਆਂ ਸ਼ੁਰੂ ਹੋਇਆ। ਮੇਨ ਤੌਰ ਤੇ ਆਮ ਤੌਰ ਉੱਤੇ ਜਿਹੜਾ ਪਾਕਿਸਤਾਨ ਤੇ ਹਿੰਦੁਸਤਾਨ ਦੇ ਬਹੁਤ ਸਾਰੇ ਲੇਖਕਾਂ ਨੇ ਇਹਦਾ ਜਿਹੜੀ ਪਹਿਲਕਦਮੀ ਕੀਤੀ। ਪਾਕਿਸਤਾਨ ਦੇ ਵਿੱਚੋਂ ਜਿਵੇਂ ਇਲਿਆਸ ਘੁੰਮਣ ਹੋਣੇ ਹੋ ਗਏ, ਫਖਰ ਜ਼ਮਾਨ ਹੋਣੇ ਹੋ ਗਏ, ਇਹਨਾਂ ਲੋਕਾਂ ਨੇ ਪਹਿਲਕਦਮੀ ਕੀਤੀ ਸੀਗੀ। ਉਹਦੇ ਵਿੱਚ ਇੱਕ ਗੱਲ ਚੰਗੀ ਇਹ ਰਹੀ ਸੀਗੀ ਕਿ ਦੋਵੇਂ ਪੰਜਾਬਾਂ ਦੇ ਲੋਕ ਸੀ ਆਪਸ ਵਿੱਚ ਮਿਲਦੇ ਸੀਗੇ, ਜੱਫੀਆਂ ਪੈਂਦੀਆਂ ਸੀਗੀਆਂ। ਇੱਕ ਤਰ੍ਹਾਂ ਨਾਲ ਜਿਹੜੀਆਂ ਹੈਗੀਆਂ ਸਰਕਾਰਾਂ ਵੱਲੋਂ ਫੈਲਾਈ ਹੋਈ ਨਫ਼ਰਤ ਤੇ ਉਹਦਾ ਜਵਾਬ ਵੀ ਸੀਗਾ ਕਿ ਅਸੀਂ ਮੁਹੱਬਤ ਕਰਦੇ ਹਾਂ। ਸਾਹਿਤਕਾਰਾਂ ਦੀ ਆਪਣੀ ਆਉਣੀ ਜਾਣੀ ਵੀ ਬਣੀ ਰਹਿੰਦੀ ਸੀ। ਹੌਲੀ ਹੌਲੀ ਜਦੋਂ ਇਹ ਵਿਸ਼ਵ ਪੰਜਾਬੀ ਕਾਨਫਰੰਸਾਂ ਵਿਦੇਸ਼ਾਂ ਵਿੱਚ ਜਾਣ ਲੱਗੀਆਂ ਤਾਂ ਹੌਲੀ ਹੌਲੀ ਇਹਦੇ ਉੱਤੇ ਦੋਸ਼ ਵੀ ਕਈ ਤਰ੍ਹਾਂ ਦੇ ਲੱਗਣ ਲੱਗ ਗਏ। ਦੋਸ਼ ਇਹ ਲੱਗਣ ਲੱਗੇ, ਮੈਨੂੰ ਯਾਦ ਹੈ ਕਿ ਅਮੀਨ ਮਲਕ ਇੱਕ ਇੰਗਲੈਂਡ ਰਹਿੰਦੇ ਨੇ ਪੰਜਾਬੀ 'ਚ ਸਾਹਿਤਕਾਰ, ਉਹਨਾਂ ਦੀ ਵਾਈਫ ਨੇ ਲੇਖ ਲਿਖਿਆ ਸੀਗਾ ਪੰਜਾਬੀ ਟ੍ਰਿਬਿਊਨ ਦੇ ਵਿੱਚ ਸ਼ਾਇਦ 2002 ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਲਾਇਆ ਕਿ ਪਾਕਿਸਤਾਨ ਦੇ ਬਹੁਤ ਸਾਰੇ ਜਿਹੜੇ ਸਾਹਿਤਕਾਰ ਨੇ ਜਿਹਨਾਂ ਦੇ ਮੈਂ ਨਾਂ ਲਏ ਨੇ, ਉਹਨਾਂ ਦੇ ਨਾਂ ਵੀ ਸ਼ਾਮਿਲ ਨੇ, ਵੀ ਇਹ ਮਤਲਬ ਉਸ ਬਹਾਨੇ ਕਬੂਤਰਬਾਜ਼ੀ ਵੀ ਕਰਦੇ ਹੈਗੇ ਨੇ ਵਿਸ਼ਵ ਪੰਜਾਬੀ ਕਾਨਫਰੰਸ ਵਾਲੇ ਬਹਾਨੇ। ਤੇ ਉਦੋਂ ਬਾਅਦ ਵਿੱਚ ਬੜਾ ਕੁਛ ਹੋਣ ਲੱਗਿਆ ਹਿੰਦੁਸਤਾਨ ਦੇ ਵਿੱਚ, ਫਿਰ ਕਬੂਤਰਬਾਜ਼ੀ ਨੂੰ ਛੱਡੋ, ਉਦੋਂ ਬਾਅਦ ਵਿੱਚ ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਵਿੱਚ ਇਹ ਬਣ ਗਿਆ ਕਿ ਜਿਹੜੇ ਤੁਹਾਡੇ ਮੁਲਕਾਂ ਦੇ ਵਿੱਚ ਵਿਦੇਸ਼ਾਂ 'ਚ ਰਹਿੰਦੇ ਨੇ ਪੰਜਾਬੀ ਦੇ ਸਾਹਿਤਕਾਰ, ਉਹਨਾਂ ਨੂੰ ਹੁੰਦਾ ਕਿ ਅਸੀਂ ਇੰਡੀਆ ਦੇ ਵਿੱਚ ਸਿਲੇਬਸ ਵਿੱਚ ਕਿਤੇ ਨਾ ਕਿਤੇ ਲੱਗ ਜਾਈਏ, ਐਮਏ ਜਾਂ ਬੀਏ ਦੇ ਸਿਲੇਬਸ ਵਿੱਚ। ਇਸ ਕਰਕੇ ਉਹ ਮਤਲਬ ਇੱਥੋਂ ਬੰਦੇ ਬੁਲਾਉਂਦੇ ਨੇ, ਉਹਨਾਂ ਦੀ ਆਲੋਚਕ ਵਗੈਰਾ ਉਹਨਾਂ ਦੀ ਵਾਹਵਾ ਕਰਦੇ ਹੈਗੇ ਨੇ, ਤੇ ਉਹ ਜਿਹੜੇ ਖੁੱਲੇ ਨਹੀਂ ਸਮਾਉਂਦੇ ਉਹ ਜਾ ਕੇ ਉੱਧਰ ਚਲੇ ਜਾਂਦੇ ਹੈਗੇ, ਉੱਧਰ ਜਾ ਕੇ ਉਹਨਾਂ ਦੀ ਬੱਲੇ ਬੱਲੇ ਕਰਦੇ ਨੇ। ਇਸ ਤਰ੍ਹਾਂ ਦਾ ਜਿਹੜਾ ਹੈਗਾ ਬਸ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਵਾਲਾ ਜਿਹੜਾ ਸਿਲਸਿਲਾ ਚੱਲਦਾ ਰਹਿੰਦਾ। ਇਹਨੇ ਮਤਲਬ ਸਵਾਲ ਇਹ ਹੈਗਾ ਕਿ ਇੰਨੀਆਂ ਸਾਰੀਆਂ ਜਿਹੜੀਆਂ ਕਾਨਫਰੰਸਾਂ ਹੁੰਦੀਆਂ ਨੇ, ਉਹ ਕਾਨਫਰੰਸਾਂ ਦੀ ਅੱਜ ਦੇ ਪ੍ਰਸੰਗ ਦੇ ਵਿੱਚ ਜਿਹੜੀ ਹੈਗੀ ਕਿੰਨੀ ਕੁ ਮਹੱਤਤਾ ਰਹਿ ਜਾਂਦੀ ਆ। ਅਸੀਂ ਇਹ ਨਹੀਂ ਕਹਿੰਦੇ ਕਿ ਸਾਰੀਆਂ ਕਾਨਫਰੰਸਾਂ ਇੱਦਾਂ ਹੀ ਹੁੰਦੀਆਂ ਹੋਣਗੀਆਂ, ਉਹ ਚੰਗੀਆਂ ਗੱਲਾਂ ਵੀ ਹੁੰਦੀਆਂ ਹੋਣਗੀਆਂ, ਪਰ ਕੀ ਜੇ ਇਹ ਸਿਰਫ ਇੱਦਾਂ ਹੀ ਜੁਗਲਬੰਦੀ ਹੀ ਇੱਕ ਤਰ੍ਹਾਂ ਦੀ, ਤਾਂ ਕੀ ਇਹਦੇ ਨਾਲ ਪੰਜਾਬੀ ਜ਼ਬਾਨ ਦਾ, ਪੰਜਾਬੀ ਜਿਹੜੇ ਅਦਬ ਦਾ ਕੋਈ ਭਲਾ ਹੋਊਗਾ? ਇਹਦੇ ਵਿੱਚ ਤਾਂ ਇਹ ਵੀ ਕੁਛ ਚੰਦ ਲੋਕ ਨੇ ਉਹ ਜਿਹੜੇ ਇੱਕ ਫਰੈਂਡ ਸਰਕਲ ਹੈ ਉਹ ਮਤਲਬ ਇੱਕ ਦੂਜੇ ਨੂੰ ਬੁਲਾਉਂਦਾ ਵਾ, ਵਾਹ ਵਾਹ ਕਰਦਾ ਹੈਗਾ, ਫਿਰ ਇਹਨੂੰ ਤਾਂ ਆਮ ਲੋਕਾਂ ਨਾਲ ਕੀ ਸੰਬੰਧ? ਇੱਕ ਤਾਂ ਇਹ ਚੀਜ਼ ਹੋ ਗਈ। ਮੇਰੇ ਕੋਲ ਇਹ ਜਿਹੇ ਕਈ ਉਦਾਹਰਨਾਂ ਨੇ ਚਰਨਜੀਤ। 2 ਸਾਲ ਪਹਿਲਾਂ ਮੈਨੂੰ ਇੱਕ ਪੱਤਰਕਾਰ ਨੇ ਕਿਹਾ ਕਿ ਮੈਂ ਕੈਨੇਡਾ ਜਾਣਾ ਜੀ, ਪੱਤਰਕਾਰ ਮੋਹਤਰਮਾ ਸੀ, ਕਿ ਮੈਂ ਉੱਥੇ ਨਾ ਪਰਚਾ ਪੜ੍ਹਨਾ, ਤੂੰ ਮੇਰਾ ਪਰਚਾ ਲਿਖ ਦੇ। ਮੈਂ ਕਿਹਾ ਵੀ ਮੈਂ ਤੇਰਾ ਪਰਚਾ ਕਿਉਂ ਲਿਖਾਂ? ਕਹਿੰਦੇ ਪੱਤਰਕਾਰੀ, ਪੰਜਾਬੀ ਪੱਤਰਕਾਰੀ ਉੱਤੇ। ਮੈਂ ਕਿਹਾ ਠੀਕ ਹੈ, ਤੂੰ ਵੀ ਪੱਤਰਕਾਰ ਹੈ, ਮੇਰੇ ਤੋਂ ਉਮਰ 'ਚ ਵੀ ਵੱਡੀ ਹੈ, ਤੇ ਤੈਨੂੰ ਪੱਤਰਕਾਰੀ ਕਰਦੇ ਵੀ ਇੰਨੇ ਸਾਲ ਹੋ ਗਏ ਜਿੰਨਾ ਕਿ ਸ਼ਾਇਦ ਮੇਰੀ ਉਮਰ ਹੋਵੇ। ਤੇ ਉਹਨੇ ਕਹਿੰਦਾ ਨਹੀਂ, ਮੈਂ ਲਿਖ ਨਹੀਂ ਸਕਦੀ, ਮੈਂ ਕਿਤੇ ਘੁੰਮਣ ਜਾਣਾ, ਸੈਰ ਸਪਾਟਾ ਕਰਨ ਜਾਣਾ, ਆਪਣੇ ਬੱਚੇ ਨੂੰ ਮਿਲਣ ਜਾਣਾ, ਵਗੈਰਾ ਵਗੈਰਾ। ਸੋ ਮੈਨੂੰ ਲੱਗਦਾ ਕਿ ਜਦੋਂ ਇੱਦਾਂ ਦੀਆਂ ਕੈਟਾਗਰੀਆਂ ਤੁਹਾਨੂੰ ਵੀ ਮਿਲੀਆਂ ਹੋਣਗੀਆਂ ਬਹੁਤ ਸਾਰੀਆਂ, ਤੇ ਇਹ ਲੋਕ ਜਿਹੜੇ ਹੈਗੇ ਨੇ ਪੰਜਾਬੀ ਅਦਬ ਦਾ ਕੀ ਭਲਾ ਕਰਨਗੇ? ਇਹ ਮੇਰਾ ਇੱਕ ਆਪਣੇ ਆਪ ਦੇ ਵਿੱਚ ਸਵਾਲ ਵੀ ਹੈ, ਉਹਨਾਂ ਤੋਂ ਵੀ ਹੈ ਜਿਹਨਾਂ ਮੁਲਕਾਂ ਦੇ ਵਿੱਚ ਹੁੰਦੀ ਹੈ। ਅੱਜ ਕੱਲ੍ਹ ਤੁਹਾਡੇ ਕੈਨੇਡਾ ਦੇ ਵਿੱਚ ਵੀ ਇਹਦਾ ਸਿਲਸਿਲਾ ਜਾਰੀ ਹੈਗਾ, ਤੋ ਲੋਕ ਆਪਣੇ ਆਪ ਦੇ ਵਿੱਚ ਇਹਦੇ ਬਾਰੇ ਚਿੰਤਨ ਜ਼ਰੂਰ ਕਰਨ। ਮੈਂ ਖੁਦ ਸਾਹਿਤ ਨਾਲ ਵਾਵਸਥਾ ਰਹਿਣ ਕਰਕੇ ਮੈਨੂੰ ਤਾਂ ਇਹ ਲੱਗਦਾ ਕਿ ਜਿਹੜੀਆਂ ਕਾਨਫਰੰਸਾਂ ਜਦੋਂ ਸ਼ੁਰੂ ਹੋਈਆਂ ਸੀਗੀਆਂ, ਭਾਵੇਂ ਉਦੋਂ ਕੋਈ
ਸ਼ਿਵਿੰਦਰ ਜੀ, ਤੁਹਾਡੀ ਗੱਲ 'ਤੇ ਕਮੈਂਟ ਕਰਨ ਤੋਂ ਪਹਿਲਾਂ ਮੇਰੀ ਮਜਬੂਰੀ ਬਣ ਗਈ, ਕੁਝ ਮੈਂ ਸੁਨੇਹੇ ਦੇਣੇ ਆ, ਕਿਉਂਕਿ ਪ੍ਰੋਗਰਾਮ 'ਚ ਸਕੈਜੂਲ ਸਾਡਾ ਕਾਫੀ ਬਿਜ਼ੀ ਰਿਹਾ ਅਤੇ ਅਸੀਂ ਸੁਨੇਹਿਆਂ 'ਚ ਪਿੱਛੇ ਹਾਂ। ਪ੍ਰਦੀਪ ਗੋਇਲ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਜੀ, 647-278-5003 ਇਹਨਾਂ ਦਾ ਨੰਬਰ ਹੈ ਜੀ। ਸਭ ਤੋਂ ਘੱਟ ਰੇਟਾਂ ਦੇ ਉੱਤੇ ਇਹ ਸਭ ਤੋਂ ਸਸਤੀ ਕਾਰ ਦੀ ਇੰਸ਼ੋਰੈਂਸ ਕਰਕੇ ਦਿੰਦੇ ਨੇ, ਪਰ ਇੱਕ ਖਿਆਲ ਰੱਖਿਓ ਕਿ ਕਵਰੇਜ ਓਨੀ ਹੀ ਰਹਿੰਦੀ ਆ। 647-278-5003 ਇਹਨਾਂ ਦਾ ਨੰਬਰ ਆ, ਤੁਸੀਂ ਮਹੀਨੇ ਦੇ 25-30-40-50-100 ਡਾਲਰ ਬਚਾਉਣੇ ਆ ਤਾਂ ਹੁਣੇ ਪ੍ਰਦੀਪ ਗੋਇਲ ਨੂੰ ਕਾਲ ਕਰਕੇ ਉਹਨਾਂ ਤੋਂ ਤੁਸੀਂ ਕੋਟੇਸ਼ਨ ਲਓ ਜੀ। ਨੋ ਐਪਲੀਕੇਸ਼ਨ ਕੋਟੇਸ਼ਨ, ਇਹਦਾ ਮਤਲਬ ਇਹ ਹੈ ਕਿ ਇਹ ਨਹੀਂ ਵੀ ਕੋਟੇਸ਼ਨ ਲੈ ਲਈ ਤਾਂ ਤੁਸੀਂ ਉਹਨਾਂ ਤੋਂ ਇੰਸ਼ੋਰੈਂਸ ਕਰਾਉਣੀ ਹੈ, ਪਰ ਮੈਨੂੰ ਪਤਾ ਜੇ ਤੁਹਾਡੇ 100 ਡਾਲਰ ਬਚਦੇ ਹੋਣਗੇ ਤਾਂ ਕਿਉਂ ਨਾ ਕਰਾਉਂਗੇ ਜੀ, ਮਹੀਨੇ ਦੇ 100 ਡਾਲਰ ਥੋੜ੍ਹੇ ਹੁੰਦੇ ਆ। 647-278-5003 ਪ੍ਰਦੀਪ ਗੋਇਲ ਦਾ ਨੰਬਰ ਹੈ ਜੀ। ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਬਿਜ਼ਨਸ ਇੰਸ਼ੋਰੈਂਸ ਕਰਾਉਣੀ ਹੈ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਓ। ਨਵੀਂ ਕਿਚਨ ਲਾਉਣੀ ਹੈ ਘਰੇ, ਕਸਟਮ ਮੇਡ ਸੋਹਣੀ ਕਿਚਨ, ਤਾਂ ਔਰਾ ਕਿਚਨ ਨਾਲ ਤਾਲਮੇਲ ਕਰਨਾ। 905-673-2872 ਇਹਨਾਂ ਦਾ ਨੰਬਰ ਹੈ, ਡਿਕਸੀ ਡੈਰੀ ਏਰੀਏ ਦੇ ਵਿੱਚ, 1770 ਆਲ ਸਟੈਪ ਡਰਾਈਵ 'ਤੇ ਇਹਨਾਂ ਦਾ ਸ਼ੋਰੂਮ ਹੈਗਾ ਜੀ। ਜਾਓ ਇਹਨਾਂ ਦੇ ਸ਼ੋਰੂਮ ਦੇ ਵਿੱਚ, ਜਦੋਂ ਘਰ ਨਵਾਂ ਲੈਣਾ ਹੋਵੇ ਅਤੇ ਬਿਲਡਰ ਤੋਂ ਕਿਚਨ ਨਾ ਜੀ ਤੁਸੀਂ ਅਪਗ੍ਰੇਡ ਲਇਓ, ਅਪਗ੍ਰੇਡਸ ਦੇ ਪੈਸੇ ਬਹੁਤ ਲੈਂਦੇ ਨੇ। ਪਹਿਲੀ ਗੱਲ ਤਾਂ ਉਹਨਾਂ ਕੋਲ ਜਿਹੜਾ ਕੁਝ ਹੁੰਦਾ ਉਹ ਤੁਹਾਡੀਆਂ ਚੋਇਸਿਸ ਦੇ ਘੇਰੇ 'ਚ ਫਿੱਟ ਨਹੀਂ ਬੈਠਦਾ। ਉਹ ਜੀ ਉਹਨਾਂ ਕੋਲ ਕਿਚਨ ਹੀ ਹੁੰਦੀ ਜਿਹੋ ਜਿਹੀ ਕਿਚਨ ਤੁਸੀਂ ਬਣਾਉਣੀ ਚਾਹੁੰਦੇ ਹੋ, ਅਤੇ ਮਾੜੇ ਮੋਟੇ ਫਰਕ ਨਾਲ ਵੀ ਬਣਾਉਣੇ ਤਾਂ ਤਿਗਣੀ ਚੌਗਣੀ ਪ੍ਰਾਈਸ ਉਹ ਮੰਗਦੇ ਨੇ। ਤੁਸੀਂ ਬੇਸਿਕ ਕਿਚਨ ਲੈ ਲਓ, ਪੈਸਾ ਨਾ ਜੀ ਕੋਈ ਦਿਓ ਉਹਨਾਂ ਨੂੰ ਅਪਗ੍ਰੇਡਸ ਦਾ, ਕਿਚਨ ਦੇ ਅਪਗ੍ਰੇਡ ਦਾ, ਅਤੇ ਜਦੋਂ ਘਰ ਦੀ ਕਲੋਜ਼ਿੰਗ ਹੋ ਜੇ ਅਤੇ ਉਦੋਂ ਫਿਰ ਔਰਾ ਕਿਚਨ ਵਾਲਿਆਂ ਨੂੰ ਕਹਿ ਦਿਓ ਥੋੜ੍ਹੇ ਸਮੇਂ 'ਚ ਇਹ ਸੋਹਣੀ ਕਿਚਨ ਬਣਾ ਦੇਣਗੇ। 905-673-2872 ਨੰਬਰ ਹੈ ਜੀ। ਸ਼ਿਵਿੰਦਰ ਵਾਲੀ ਗੱਲ 'ਤੇ ਦੁਬਾਰਾ ਆਉਂਦੇ ਹਾਂ। ਸ਼ਿਵਿੰਦਰ ਜੀ, ਇਹ ਗੱਲਾਂ ਤੁਹਾਡੀਆਂ ਸੱਚ ਨੇ, ਇਹ ਜਾਂ ਕੁਝ ਅਕਸਰ ਹੁੰਦਾ। ਦੂਜੀ ਗੱਲ ਇਹ ਹੈ ਜੀ, ਹਿੰਗ ਲੱਗੇ ਨਾ ਫਟਕੜੀ, ਅਤੇ ਇੱਥੋਂ ਜਦੋਂ ਗਰਮੀ ਹੁੰਦੀ ਹੈ ਅਤੇ ਇੱਥੇ ਏ ਸੀ ਦੀ ਠੰਡ ਦੇ ਵਿੱਚ ਕਾਨਫਰੰਸ ਦੇ ਵਿੱਚ ਆਰਾਮ ਨਾਲ ਬੈਠ ਕੇ ਕੁਝ ਦਿਨ ਗੁਜ਼ਾਰਨੇ, ਨਿਆਗਰਾ ਫਾਲ ਜਾਣਾ, ਬਲੂ ਮਾਊਂਟੇਨਸ ਜਾਣਾ, ਅਤੇ ਵੀਜ਼ਾ ਮਿਲ ਜਾਣਾ, ਇਹੋ ਜੀ ਇਹੋ ਜਿਹਾ ਆਰਾਮ ਕਿੱਥੇ ਮਿਲਦਾ। ਖੈਰ, ਪਰ ਇਹਦਾ ਇੱਕ ਹੋਰ ਪੱਖ ਵੀ ਆ, ਉਹ ਪੱਖ ਦੱਸਣ ਲਈ ਮੈਂ ਅੱਜ ਸਾਡੇ ਪ੍ਰੋਫੈਸਰ ਸਾਹਿਬ ਨੇ ਜੀ, ਸਾਡੇ ਬੜੇ ਨਿੱਘੇ ਪਿਆਰੇ ਦੋਸਤ ਨੇ ਪ੍ਰੋਫੈਸਰ ਜਗੀਰ ਕਾਹਲੋਂ ਜੀ, ਉਹਨਾਂ ਨੇ ਵੀ ਇੱਕ ਕਾਨਫਰੰਸ ਇਸੇ ਸਾਲ ਤੋਂ ਸ਼ੁਰੂ ਕੀਤੀ ਹੈ। ਮੈਂ ਉਹਨਾਂ ਨੂੰ ਲਾਈਨ 'ਤੇ ਲਿਆ, ਬਈ ਤੁਸੀਂ ਤੁਹਾਡਾ ਕੀ ਉਦੇਸ਼ ਆ ਵਿਸ਼ਵ ਕਾਨਫਰੰਸਿਸ ਬਾਰੇ, ਤਾਂ ਇਹੋ ਜਿਹਾ ਕੋਈ ਚੱਲ ਰਿਹਾ, ਪਰ ਤੁਹਾਡਾ ਕੀ ਉਦੇਸ਼ ਆ, ਤੁਸੀਂ ਇਹ ਵਿਸ਼ਵ ਕਾਨਫਰੰਸ ਇਸ ਵਾਰੀ ਕਰਵਾਉਣ ਜਾ ਰਹੇ ਹੋ? ਪ੍ਰੋਫੈਸਰ ਸਾਹਿਬ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ।
ਮਿਹਰਬਾਨੀ ਬਰਾੜ ਸਾਹਿਬ, ਸਾਡੀ ਜਿਹੜੀ ਜੋ ਸ਼ਿਵਿੰਦਰ ਹੋਰਾਂ ਨੇ ਗੱਲਾਂ ਕੀਤੀਆਂ ਜਾਂ ਖਦਸ਼ੇ ਪ੍ਰਗਟ ਕੀਤੇ ਆ ਉਹ ਬਿਲਕੁਲ ਦਰੁਸਤ ਨੇ ਕਿ 1982 ਤੋਂ ਜਿਹੜੀਆਂ ਵਿਸ਼ਵ ਕਾਨਫਰੰਸਾਂ ਸ਼ੁਰੂ ਹੋਈਆਂ ਉਹਨਾਂ ਨਾਲ ਕਈ ਕਿਸਮ ਦੀਆਂ ਗੱਲਾਂ ਉਹ ਜੁੜਦੀਆਂ ਰਹੀਆਂ ਜਿਹੜੀਆਂ ਸ਼ਿਵਿੰਦਰ ਹੋਣਾ, ਤੇ ਆਹ ਜਿਹੜੀ ਇੱਥੇ ਆ ਜੀ ਇਹ 5ਵੀਂ ਕਾਨਫਰੰਸ ਜਿਹੜੀ ਆ ਉਹ ਆਰਗੇਨਾਈਜ਼ ਹੋ ਰਹੀ ਸੀਗੀ, ਤੇ ਇਹਦੇ ਨਾਲ ਸ਼ੁਰੂ ਤੋਂ ਹੀ 2009 ਤੋਂ ਹੀ ਜਿਹੜੇ ਮਿਸਟਰ ਗਿਆਨ ਸਿੰਘ ਕੰਗ ਹੈਗੇ ਆ ਉਹ ਜੁੜੇ ਹੋਏ ਸੀਗੇ, ਤੇ ਉਹ ਪਹਿਲੀਆਂ ਚਾਰ ਕਾਨਫਰੰਸਾਂ ਦੇ ਵੀ ਪ੍ਰਧਾਨ ਰਹੇ ਸੀਗੇ, ਤੇ ਉਹਨਾਂ ਨੇ ਮਹਿਸੂਸ ਕੀਤਾ, ਉਹ ਮਾਰਚ ਦੇ ਮਹੀਨੇ ਇਸ ਸਾਲ ਇੰਡੀਆ ਗਏ ਸੀਗੇ, ਤੇ ਉੱਥੇ ਵੀ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਸ਼ਿਵਿੰਦਰ ਹੋਰਾਂ ਨੇ ਖਦਸ਼ੇ ਪ੍ਰਗਟ ਕੀਤੀਆਂ ਹੁੰਦੀਆਂ ਸੀਗੀਆਂ, ਤਾਂ ਉਹਨਾਂ ਨੇ ਕਿਹਾ ਕਿ ਬਈ ਮੇਰਾ ਇਹਨਾਂ ਗੱਲਾਂ ਨਾਲ ਕੋਈ ਸੰਬੰਧ ਨਹੀਂ ਹੈ, ਸੋ ਇਸ ਕਰਕੇ ਮੈਂ ਇਸ ਸਾਲ ਵੱਖਰੀ ਕਾਨਫਰੰਸ ਕਰਾਂਗਾ। ਸੋ ਉਹਨਾਂ ਨੇ ਇਹ ਤਹੀਆ ਕੀਤਾ ਤੇ ਉਹਨਾਂ ਨੇ ਤਰੀਕ ਮਿਲ ਲਈ ਸੀਗੀ 22-23 ਜੂਨ ਦੀ, ਤੋ ਉਹਨਾਂ ਨੇ ਜਿਹੜੀ ਟੀਮ ਜੋੜਨ ਦੀ ਮਤਲਬ ਵਿਉਂਤ ਬਣਾਈ ਉਹਨਾਂ ਦੇ ਵਿੱਚ ਸਾਨੂੰ 1 ਮਹੀਨਾ ਜਿਹੜਾ ਉਸ ਟੀਮ ਨੂੰ ਆਰਗੇਨਾਈਜ਼ ਕਰਨ ਦਾ ਸਿਰਫ ਮਿਲਿਆ ਹੈਗਾ, ਜਿਨ੍ਹਾਂ ਦੇ ਵਿੱਚ ਗਿਆਨ ਸਿੰਘ ਕੰਗ ਹੋਰੀ ਚੇਅਰਮੈਨ ਸੀਗੇ ਤੇ ਕਮਲਜੀਤ ਸਿੰਘ ਲਾਲੀ ਜਿਹੜੇ ਆ ਉਹ ਪ੍ਰਧਾਨ ਸੀਗੇ, ਔਰ ਬਾਅਦ ਦੇ ਵਿੱਚ ਜਿਹੜੀ ਟੀਮ ਗਠਿਤ ਕੀਤੀ ਗਈ ਉਹਨਾਂ ਨੇ ਸਲੋਮਨ ਨਾਜ਼ ਹੋਰਾਂ ਨੂੰ ਬਣਾਇਆ ਸੀਗਾ ਸਰਪ੍ਰਸਤ। ਜਿਹੜੀ ਸਾਡੀ ਸ਼ਮੂਲੀਅਤ ਨਾਲ ਟੀਮ ਆਰਗੇਨਾਈਜ਼ ਕੀਤੀ ਗਈ ਉਹਦੇ ਵਿੱਚ ਸਾਡੇ ਵਾਈਸ ਪ੍ਰੈਜੀਡੈਂਟ ਬਣਾਏ ਗਏ ਸ਼੍ਰੀਮਤੀ ਸੁਰਜੀਤ ਕਹਾਣੀਕਾਰ ਨੇ ਇੱਥੇ, ਤੇ ਮੱਖਣ ਸਿੰਘ ਮਾਨ ਤੇ ਗੁਰਮੀਤ ਪਨਾਗ ਜਿਹੜੇ ਆ ਉਹਨਾਂ ਨੂੰ ਸੈਕਟਰੀ ਬਣਾਇਆ ਗਿਆ, ਸਾਧੂ ਸਿੰਘ ਬਰਾੜ ਹੋਰੀ ਜਿਹੜੇ ਆ ਜੀ ਉਹਨਾਂ ਨੂੰ ਕੈਸ਼ੀਅਰ ਬਣਾਇਆ ਗਿਆ, ਤੇ ਅਮਰਦੀਪ ਬਿੰਦਰਾ ਜਿਹੜੇ ਹੈਗੇ ਆ ਉਹ ਈਵੈਂਟ ਮੈਨੇਜਰ ਸੀਗੇ, ਚਮਕੌਰ ਸਿੰਘ ਮਾਛੀ ਕੇ ਮੀਡੀਆ ਕੋਆਰਡੀਨੇਟਰ, ਜਸ ਜੌਲ ਜੀ ਆਪਣੇ ਕਾਨੂੰਨੀ ਸਲਾਹਕਾਰ, ਤੇ ਮੈਨੂੰ ਜਗੀਰ ਸਿੰਘ ਕਾਹਲੋਂ ਨੂੰ ਜਿਹੜੀ ਆ ਜ਼ਿੰਮੇਵਾਰੀ ਦਿੱਤੀ ਗਈ ਜਨਰਲ ਸਕੱਤਰ ਦੀ। ਇਹਦੇ ਲਈ ਬਰਾੜ ਸਾਹਿਬ ਜਿਹੜੀ ਕੰਗ ਸਾਹਿਬ ਨੇ ਜਾਂ ਸਾਡੀ ਟੀਮ ਨੇ ਇੱਕ ਵਖਰਿਆਉਣ ਦੀ ਕੋਸ਼ਿਸ਼ ਕੀਤੀ ਉਹਦੇ 'ਚ ਇਹ ਸੀਗਾ ਕਿ ਨੰਬਰ 1 ਤਾਂ ਜਿਹੜੇ ਡੈਲੀਗੇਟ ਸੱਦੇ ਜਾਣਗੇ ਉਹਨਾਂ ਦਾ ਜੇ ਕੋਈ ਸਾਹਿਤ ਨਾਲ ਪੰਜਾਬੀ ਸੱਭਿਆਚਾਰ ਨਾਲ ਪੰਜਾਬ ਦੀਆਂ ਸਮੱਸਿਆਵਾਂ ਨੂੰ ਸਮਝਣ ਨਾਲ ਕੋਈ ਸੰਬੰਧ ਹੋਏਗਾ ਕੇਵਲ ਤੇ ਕੇਵਲ ਉਹੀ ਡੈਲੀਗੇਟ ਸੱਦੇ ਜਾਣਗੇ। ਨੰਬਰ 2 ਡੈਲੀਗੇਟਾਂ ਕੋਲੋਂ ਕੋਈ ਡੈਲੀਗੇਟ ਫੀਸ ਨਹੀਂ ਲਈ ਜਾਏਗੀ। ਨੰਬਰ 3 ਜਦੋਂ ਕਾਨਫਰੰਸ ਖਤਮ ਹੋ ਜਾਏਗੀ ਤਾਂ ਉਹ ਕਾਨਫਰੰਸ ਦੇ ਜਿਹੜਾ ਜਦੋਂ ਖਤਮ ਹੋਈ ਆ ਤਾਂ ਉਹ ਫਿਰ ਵਾਪਸ ਚਲੇ ਜਾਣਗੇ। ਸੋ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਤੇ ਨਾਲ ਦੀ ਨਾਲ ਜਿਹੜੇ ਲੋਕਲ ਸਾਹਿਤਕਾਰ ਹੈਗੇ ਆ ਜੀ ਟੀ ਏ ਦੇ ਟੋਰਾਂਟੋ ਏਰੀਏ ਦੇ ਉਹਨਾਂ ਦੀ ਸ਼ਮੂਲੀਅਤ ਕੀਤੀ ਜਾਵੇਗੀ। ਤੇ ਮੈਂ ਮਹਿਸੂਸ ਕਰਦਾ ਕਿ ਇਸ ਕਾਨਫਰੰਸ ਦੇ ਵਿੱਚ ਬਰਾੜ ਸਾਹਿਬ ਜਿਹੜਾ ਉਦਘਾਟਨੀ ਸਮਾਰੋਹ ਸੀਗਾ ਉਹਦੀ ਪ੍ਰਧਾਨਗੀ ਕਰਨ ਵਾਸਤੇ ਜਿਹੜੇ ਮੈਂ ਨਾਂ ਲੈਣ ਲੱਗਾ ਉਹਨਾਂ ਤੋਂ ਤੁਸੀਂ ਪੰਜਾਬੀ ਸ਼ਖਸੀਅਤਾਂ ਦਾ ਅੰਦਾਜ਼ਾ ਆਪ ਲਾ ਸਕਦੇ ਹੋ। ਇਹਦੇ ਵਿੱਚ ਜੀ ਸੰਤ ਬਲਬੀਰ ਸਿੰਘ ਸੀਚੇਵਾਲ ਸੀਗੇ ਜੀ ਪ੍ਰਧਾਨਗੀ ਮੰਡਲ ਦੇ ਵਿੱਚ, ਡਾਕਟਰ ਵਰਿਆਮ ਸਿੰਘ ਸੰਧੂ ਸੀਗੇ ਜੀ, ਜਸਵੰਤ ਜ਼ਫਰ ਸੀਗੇ, ਮਨਜੀਤ ਸਿੰਘ ਨਿੱਜਰ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰ ਨੇ ਉਹ ਸ਼ਾਮਿਲ ਸੀਗੇ, ਡਾਕਟਰ ਸੁੱਚਾ ਸਿੰਘ ਗਿੱਲ ਸ਼ਾਮਿਲ ਸੀਗੇ, ਨਾਮਧਾਰੀ ਸੰਪਰਦਾਇ ਦੇ ਠਾਕਰ ਦਲੀਪ ਸਿੰਘ ਸ਼ਾਮਿਲ ਸੀਗੇ, ਡਾਕਟਰ ਭੀਮਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲੇ ਸ਼ਾਮਿਲ ਸੀਗੇ। ਇਹ ਤਾਂ ਸੀਗਾ ਜੀ ਪ੍ਰਧਾਨਗੀ ਮੰਡਲ।
ਆਪਾਂ ਸ਼ਾਰਟ ਚ ਰੱਖਣਾ ਵੈਸੇ ਸਾਹਿਬ, ਸਮਾਂ ਵੀ ਥੋੜਾ ਰਹਿੰਦਾ ਜਾਂਦਾ ਆਪਣੇ ਕੋਲ।
ਪਲੀਜ਼ ਪਲੀਜ਼, ਬਸ ਇਹ ਆ ਜੀ। ਤੇ ਇਹਦੇ ਵਿੱਚ ਜਿਹੜੇ ਪੇਪਰ ਪੜ੍ਹੇ ਗਏ ਆ, ਐਤਕਾਂ ਦਾ ਸਾਡਾ ਜਿਹੜਾ ਮੁੱਖ ਮਕਸਦ ਸੀਗਾ ਉਹ ਸੀਗਾ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ, ਉਹਨੂੰ ਇਹ ਸਮਰਪਿਤ ਸੀਗੀ। ਤੇ ਜ਼ਿਆਦਾ ਪਰਚੇ ਜਿਹੜੇ ਆ ਉਹ ਸਾਡੇ ਵਿਦਵਾਨਾਂ ਨੇ ਉਹਦੇ ਬਾਰੇ ਪੜ੍ਹੇ, ਪਰੰਤੂ ਫਿਰ ਵੀ ਅਸੀਂ ਇਹ ਕੋਸ਼ਿਸ਼ ਕੀਤੀ ਕਿ ਜਿਹੜੇ ਪੰਜਾਬੀਆਂ ਦੇ ਮਸਲੇ ਆ, ਇੱਥੇ ਰਹਿੰਦੇ ਪ੍ਰਵਾਸੀਆਂ ਦੇ ਮਸਲੇ ਆ, ਜਿਨ੍ਹਾਂ ਵਿੱਚ ਡਾਕਟਰ ਬਲਦੇਵ ਦੂੜੇ ਨੇ ਪੰਜਾਬ ਵਿੱਚ ਖੇਤੀ ਬਾਰੇ ਪਰਚਾ ਪੜ੍ਹਿਆ, ਡਾਕਟਰ ਸੁੱਚਾ ਸਿੰਘ ਗਿੱਲ ਹੋਰਾਂ ਨੇ ਜਿਹੜਾ ਪ੍ਰਵਾਸ ਦਾ ਫੌਰੀ ਕਾਰਨ ਹੈਗੇ ਆ ਉਹਨਾਂ ਬਾਰੇ ਪੜ੍ਹਿਆ, ਮਿਸ ਸਤਮਾ ਘੋਸ਼ ਐਸੋਸੀਏਟ ਪ੍ਰੋਫੈਸਰ ਨੇ ਇੱਥੇ ਰਾਜਸਥਾਨ ਯੂਨੀਵਰਸਿਟੀ 'ਚ, ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਸਮੱਸਿਆਵਾਂ ਦੀ ਗੱਲ ਕੀਤੀ। ਸੋ ਮੇਰਾ ਮਤਲਬ ਦੱਸਣ ਦਾ ਇਹ ਹੈ ਜੀ ਡਾਕਟਰ ਸਾਹਿਬ ਕਿ ਇਹ ਅਸੀਂ ਕੋਸ਼ਿਸ਼ ਕੀਤੀ ਆ ਕਿ ਜਿਹੜੀਆਂ ਪੰਜਾਬੀਆਂ ਦੀਆਂ ਪ੍ਰਵਾਸੀਆਂ ਦੀਆਂ ਸਾਡੇ ਸੱਭਿਆਚਾਰ ਦੀਆਂ ਸਮੱਸਿਆਵਾਂ ਨੇ ਉਹਨਾਂ ਦੇ ਉੱਤੇ ਨਿੱਠ ਕੇ ਵਿਚਾਰ ਕਰਨ ਲਈ ਦੁਨੀਆਂ ਭਰ ਦੇ ਵਿਦਵਾਨ, ਭਾਰਤ ਦੇ ਵਿਦਵਾਨ ਤੇ ਜਿਹੜੇ ਕੈਨੇਡਾ ਦੇ ਵਿਦਵਾਨ ਹੈਗੇ ਆ ਉਹਨਾਂ ਸਾਰਿਆਂ ਦੀ ਸਮੁੱਚੀ ਜਿਹੜੀ ਸ਼ਮੂਲੀਅਤ ਕਰਕੇ ਇੱਥੋਂ ਦੇ ਮੀਡੀਆ ਨੂੰ ਨਾਲ ਲੈ ਕੇ ਤੇ ਇਹ ਵਿਚਾਰਾਂ ਕੀਤੀਆਂ ਜਾਣ, ਤੇ ਜਾਂ ਦੂਜੇ ਲਫ਼ਜ਼ਾਂ 'ਚ ਇਹ ਕਹਿ ਲਓ ਕਿ ਜਿਹੜੀਆਂ ਇਹ ਕਾਨਫਰੰਸਾਂ ਆ ਉਹਨਾਂ ਦੇ ਕੁਝ ਨਤੀਜੇ ਨਿਕਲ ਸਕਣ, ਕੁਝ ਸਿੱਟੇ ਨਿਕਲ ਸਕਣ, ਕੁਝ ਸਾਰਥਕ ਗੱਲਾਂ ਜਿਹੜੀਆਂ ਹੋ ਸਕਣ, ਤੇ ਅਸੀਂ ਪੰਜਾਬੀ ਭਾਈਚਾਰਾ ਜਿਹੜਾ ਹੈਗਾ, ਜਿਹੜਾ ਪ੍ਰਵਾਸ ਜਿਹਨੇ ਕੀਤਾ ਹੈਗਾ ਵਿਦੇਸ਼ਾਂ 'ਚ ਰਹਿੰਦਾ, ਜਾਂ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਸਾਡੇ ਦੇਸ਼ ਦੀਆਂ ਸਮੱਸਿਆਵਾਂ ਉਹਨਾਂ 'ਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਸੋ ਇਹ ਇਹ ਹੈ ਜੀ ਸਾਡੀ ਵਿਲੱਖਣਤਾ, ਇਹ ਹੈ ਸਾਡੀ ਪਹਿਲੀਆਂ ਕਾਨਫਰੰਸਾਂ ਨਾਲੋਂ ਵਿਸ਼ੇਸ਼ਤਾ।
ਬਿਲਕੁਲ ਜੀ, ਲੱਗਦਾ ਇਸ ਤਰ੍ਹਾਂ ਵੀ ਤੁਸੀਂ ਉਹ ਗੱਡੀ ਜਿਹੜੀ ਗਲਤ ਡਾਇਰੈਕਸ਼ਨ ਜਾ ਰਹੀ ਸੀ ਤਾਂ ਸਟੇਅਰਿੰਗ ਮੋੜ ਕੇ ਠੀਕ ਡਾਇਰੈਕਸ਼ਨ ਵੱਲ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਸਮਾਂ ਪ੍ਰੋਫੈਸਰ ਸਾਡੇ ਕੋਲ ਹੈ ਨਹੀਂ ਗਾ, ਅੱਜ ਆਪਾਂ ਫੇਰ ਕਿਸ ਦਿਨ ਡਿਟੇਲ ਦੇ ਵਿੱਚ ਗੱਲ ਕਰਾਂਗੇ। ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ।
ਤੁਹਾਡਾ ਸ਼ੁਕਰੀਆ ਜੀ।
ਮਿਹਰਬਾਨੀ। ਇਸ ਤੋਂ ਪਹਿਲਾਂ ਕਿ ਸ਼ਿਵਿੰਦਰ ਮੈਂ ਦੁਬਾਰਾ ਲਾਈਨ 'ਤੇ ਲਵਾਂ, ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ ਆਪਾਂ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ, ਟੌਪ ਚੁਆਇਸ ਇਲੈਕਟ੍ਰੋਨਿਕਸ, ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡ ਬ੍ਰਿਜ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ, ਫਰਿੱਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ, 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਅੱਜ ਦੇ ਪ੍ਰੋਗਰਾਮ ਨੂੰ HK ਟਾਇਰ ਸੈਂਟਰ ਵਾਲੇ ਸਪਾਂਸਰ ਕਰ ਰਹੇ ਨੇ ਜੀ। 6191 ਅਟਲਾਂਟਿਕ ਡਰਾਈਵ 'ਤੇ ਜਾਣਾ ਮਿਸੀਸਾਗਾ ਦੇ ਵਿੱਚ। ਜੇ ਤੁਸੀਂ ਨਵੇਂ ਜਾਂ ਪੁਰਾਣੇ ਕਾਰਾਂ ਦੇ ਜਾਂ ਟਰੱਕਾਂ ਦੇ ਟਾਇਰ ਆ ਜਿਹੜੇ ਪਾਉਣੇ ਨੇ, ਬੂਟਾ ਚਾਲ ਜੀ ਦਾ ਨੰਬਰ 647-295-4600। ਇਕੱਲੇ ਮਿਸੀਸਾਗਾ ਜੀ ਨਹੀਂ ਜੀ, ਇੱਕ ਲੋਕੇਸ਼ਨ ਇਹਨਾਂ ਦੀ ਲੰਡਨ ਦੇ ਵਿੱਚ ਆ। ਜੇ ਕਿਤੇ ਉੱਧਰੋਂ ਤਾਂ ਫਿਰ ਤੁਸੀਂ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ 'ਤੇ ਜਾ ਸਕਦੇ ਹੋ। ਗੇਲਾ ਤੂਰ ਜੀ ਲੰਡਨ ਵਾਲੀ ਲੋਕੇਸ਼ਨ 'ਤੇ ਹੁੰਦੇ ਨੇ, ਨੰਬਰ 647-401-8230 ਹੈ। ਸਾਡੇ ਕੋਲ ਕੁਝ ਮਿੰਟ ਰਹਿ ਗਏ ਨੇ, ਦੋ ਤਿੰਨ ਕਾਲਰ ਵੀ ਨੇ, ਪਰ ਸ਼ਿਵਿੰਦਰ ਨੇ ਵਿਸ਼ਵ ਪੰਜਾਬੀ ਕਾਨਫਰੰਸਾਂ ਬਾਰੇ ਵੀ ਗੱਲਬਾਤ ਕਰਨੀ ਹੈ ਕਿ ਇਹਨਾਂ ਦੀ ਸਾਰਥਿਕਤਾ ਕੀ ਹੈ। ਮਿੰਟ ਥੋੜ੍ਹੇ ਨੇ, ਪਹਿਲੀ ਕਾਲ 'ਤੇ ਚੱਲਦੇ ਹਾਂ। ਅੱਧਾ ਮਿੰਟ ਆ ਵੀਰ ਜੀ, ਕੀ ਕਹਿਣਾ ਚਾਹੁੰਦੇ ਹੋ ਸ਼ਾਰਟ ਦੇ ਵਿੱਚ? ਹਾਂਜੀ, ਆਉਂਦਾ ਇਹਨੂੰ ਤੁਸੀਂ ਨਹੀਂ ਜੀ ਉਹ ਕਿਤੇ ਤੁਸੀਂ ਗਲਤ ਲੱਗ ਗਿਆ ਤੁਹਾਡਾ ਨੰਬਰ ਤੇ। ਹਾਂਜੀ ਸ਼ਿਵਿੰਦਰ ਜੀ ਦੁਬਾਰਾ ਆ ਜਾਓ ਯਾਰ ਤੇ ਤੁਸੀਂ।
ਚਰਨਜੀਤ ਜੀ ਟਾਈਮ ਥੋੜਾ ਰਹਿ ਗਿਆ, ਇਹੀ ਕਹਾਂਗੇ ਕਿ ਕਾਲਸ ਸਾਹਿਬ ਯਤਨ ਕਰ ਰਹੇ ਨੇ, ਚੰਗੀ ਗੱਲ ਹੈ, ਇਹਨਾਂ ਨੂੰ ਜਿਹੜਾ ਹੈਗਾ ਉਹ ਚੰਗਾ ਬੂਰ ਪਵੇ। ਤੇ ਦੂਜੀ ਗੱਲ ਇਹ ਹੈਗੀ ਹੈ ਕਿ ਪੰਜਾਬੀ ਸਾਹਿਤ ਜਿਹੜਾ ਹੈਗਾ 90ਵਿਆਂ ਦੇ ਵਿੱਚੋਂ ਜਿਹੜਾ ਹੈਗਾ ਬਾਅਦ ਲਗਾਤਾਰ ਲੋਕਾਂ ਨਾਲ ਟੁੱਟਿਆ ਵਾ, ਇਸ ਕਰਕੇ ਮਿਡਲ ਕਲਾਸ ਦੀ ਕਵਿਤਾ ਲਿਖੀ ਜਾ ਰਹੀ ਹੈ, ਜਿਹੜੀ ਕਿ ਅੰਦਰ ਬਹਿ ਕੇ ਏਸੀ ਲਾ ਕੇ ਗਰੀਬੀ ਦੀ ਗੱਲ ਕਰਦੀ ਹੈ ਕਿ ਲੋਕ ਤਾਂ ਗਰੀਬੀ ਨਾਲ ਮਰ ਰਹੇ ਆ ਤੇ ਜਦੋਂ ਥੋੜਾ ਜਿਹਾ ਧੁੱਪ ਨਿਕਲਣਾ ਪੈ ਜਾਵੇ ਉਦੋਂ ਪਤਾ ਲੱਗਦਾ ਕਿ ਗਰੀਬੀ ਹੁੰਦੀ ਕੀ ਹੈਗੀ ਆ। ਸੋ ਇਹ ਇੱਕ ਮਿਡਲ ਕਲਾਸ ਦੀ ਕਵਿਤਾ ਦੇ ਜਨਮ ਲਿਆ, ਇਸੇ ਕਰਕੇ ਜਿਹੜੀ ਕਵਿਤਾ ਸਦੀਆਂ ਤੋਂ ਮੌਤ ਨੂੰ ਟਿੱਚਰਾਂ ਕਰਦੀ ਸੀ, ਅੱਜ ਉਹੀ ਕਵਿਤਾ ਪੰਜਾਬੀ ਜਿਹੜੀ ਲਿਖੀ ਜਾ ਰਹੀ ਹੈ ਮੌਤ ਕੋਲੋਂ ਡਰਦੀ ਹੈ। ਜਿਹੜੀ ਪੰਜਾਬੀ ਦੀ ਕਵਿਤਾ ਸਦੀਆਂ ਤੋਂ ਘਰ ਨੂੰ ਛੱਡ ਕੇ ਬੜੀ ਖੁਸ਼ੀ ਮਹਿਸੂਸ ਕਰਦੀ ਸੀ, ਉਹੀ ਅੱਜ ਘਰ ਵਿੱਚ ਸਿਮਟ ਜਾਣਾ ਚਾਹੁੰਦੀ ਹੈ। ਇਹ ਮਤਲਬ ਸਾਡੀ ਜਿਹੜੀ ਹੈਗੀ ਆ ਸਾਹਿਤ ਦਾ ਹਾਲ ਹੈ, ਕਿਉਂਕਿ ਸਾਹਿਤ ਜਿਹੜਾ ਹੈਗਾ ਵਾ ਟੋਟਲੀ ਮਿਡਲ ਕਲਾਸੀ ਲਿਟਰੇਚਰ ਤੱਕ ਸੀਮਿਤ ਹੋ ਕੇ ਰਹਿ ਗਿਆ, ਤੇ ਬਾਕੀ ਜਿਹੜਾ ਹੈ ਹੁਣ ਤੁਸੀਂ ਆਪ ਹੀ ਲੱਖਣ ਲਾ ਲਓ ਸਾਰੇ ਕਾਸੇ ਦਾ।
ਤੁਹਾਡੇ ਮੁਤਾਬਕ ਜਿਹੜਾ ਸਾਹਿਤ ਆ ਜਿਹੜਾ ਰਚਿਆ ਜਾ ਰਿਹਾ ਉਹ ਲੋਕਾਂ ਦੀ ਸੋਚ ਦੀ, ਲੋਕਾਂ ਦੀਆਂ ਲੋੜਾਂ ਦੀ ਨੁਮਾਇੰਦਗੀ ਨਹੀਂ ਕਰਦਾ,
ਨਹੀਂ ਕਰਦਾ,
ਉਹਨਾਂ ਦਰਸਾਉਂਦਾ ਨਹੀਂ।
ਲਿਟਰੇਚਰ ਮਿਡਲ ਕਲਾਸੀ ਲਿਟਰੇਚਰ ਹੈ ਚਰਨਜੀਤ, ਉਹ ਚਾਹੇ ਜਿਹੜੇ ਵੱਡੇ ਵੱਡੇ ਨੌ ਗਣਾਏ ਨੇ ਉਹਨਾਂ ਦੀ ਵੀ ਗੱਲ ਕਰ ਲਓ, ਠੀਕ ਹੈ ਉਹਨਾਂ ਦਾ ਆਪਣਾ ਯੋਗਦਾਨ ਹੋਊ ਕਿਸੇ ਸਮੇਂ ਦੇ ਵਿੱਚ, ਪਰ ਅੱਜ ਜਿਹੜੇ ਪੰਜਾਬੀ ਵਿੱਚ 90% ਜਿਹੜਾ ਲਿਟਰੇਚਰ ਹੈਗਾ, ਸਿਰਫ ਪੰਜਾਬੀ ਦੀ ਗੱਲ ਨਹੀਂ ਬਲਕਿ ਸਾਰੀਆਂ ਲੈਂਗੁਏਜ ਵਿੱਚ ਹੀ ਹਾਲ ਹੁੰਦਾ ਪੰਜਾਬੀ ਦੀ, ਮੈਂ ਖਾਸ ਕਰਕੇ ਕਿਉਂਕਿ 90 ਤੋਂ ਬਾਅਦ ਪੰਜਾਬੀ ਵਿੱਚ ਰਾਜਨੀਤਿਕ ਚੇਤਨਾ ਵਾਲਾ ਜਿਹੜਾ ਸਾਹਿਤ ਉਹ ਬਿਲਕੁਲ ਲੁਪਤ ਹੈ। ਇਹ ਮਤਲਬ ਮੈਂ ਇਹ ਗੱਲ ਨੂੰ ਠੋਕ ਕੇ ਕਹਿ ਸਕਦਾ ਕਿ ਇਹਦਾ ਸ਼ਾਇਦ ਕੋਈ ਕਿਸੇ ਕੋਲ ਜਵਾਬ ਪਤਾ ਨਹੀਂ, ਤਸੱਲੀ ਬਖਸ਼ ਹੋਵੇ ਜਾਂ ਨਾ।
ਆਪਾਂ ਕੱਲ ਨੂੰ ਲਿਟਰੇਚਰ ਦਾ ਹੀ ਗੱਲ ਕਰਾਂਗੇ ਸ਼ਿਵਿੰਦਰ ਜੀ, ਰਾਣਾ ਜੀ 2-3 ਦਿਨ ਮੇਰਾ ਖਿਆਲ ਬਿਜ਼ੀ ਨੇ, ਤੇ ਆਪਾਂ ਅੱਜ ਦੇ ਦਿਨ ਆਪਾਂ ਇੱਥੋਂ ਹੀ ਛੁੱਟੀ ਲੈਣੇ ਤੁਹਾਤੋਂ, ਤੇ ਤੁਸੀਂ ਹੁਣ ਸੌਵੋ ਤੇ ਸੁਪਨੇ ਲਓ ਤੁਸੀਂ ਲਿਟਰੇਚਰ ਦੇ, ਤਾਂ ਕਿ ਕੱਲ ਨੂੰ ਆਪਾਂ ਫਿਰ ਗੱਲਬਾਤ ਕਰ ਸਕੀਏ।
ਮੈਂ ਹਾਲੇ ਆਰਫਾ ਜੀ ਦੇ ਕੋਲ ਵੀ ਚੌਕੀ ਭਰਨਾ
ਚਾਹੁੰਦਾ ਜੀ, ਬਿਲਕੁਲ ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਸ਼ਾਇਦ ਕੁਝ ਕਾਲਰ ਵੀ ਸਾਡੇ ਨਾਲ ਨੇ, ਪਰ ਇੱਕ ਦਾ ਸੁਨੇਹਾ ਦੇ ਦਾਂ ਜੀ, ਰਾਜ ਕਲਸੀ ਜੀ ਮਾਹਰ ਰੀਅਲਟਰ ਨੇ ਦੋਸਤੋ, ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਰੀਅਲ ਸਟੇਟ ਦੇ ਖੇਤਰ ਦੇ ਵਿੱਚ, ਬਹੁਤ ਪ੍ਰੋਪਰਟੀਆਂ ਉਹਨਾਂ ਨੇ ਵੇਚੀਆਂ ਨੇ, ਖਰੀਦ ਕੇ ਆਪਣੇ ਕਲਾਇੰਟਸ ਨੂੰ ਦਿੱਤੀਆਂ ਨੇ, ਬੜਾ ਫਾਇਦਾ ਕੀਤਾ ਜੀ ਉਹਨਾਂ ਨੇ ਆਪਣੇ ਕਲਾਇੰਟਸ ਦਾ, ਬੜਾ ਧਿਆਨ ਨਾਲ ਕੰਮ ਕਰਦੇ ਨੇ, ਕੋਈ ਪ੍ਰੋਪਰਟੀ ਵੇਚਣੀ ਹੈ ਖਰੀਦਣੀ ਹੈ ਤੁਸੀਂ ਇੱਕ ਵਾਰੀ ਉਹਨਾਂ ਨਾਲ ਤਾਲਮੇਲ ਕਰ ਲਓ। ਰਾਜ ਕਲਸੀ ਜੀ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਆ, ਘਰ ਵੇਚਣਾ, ਘਰ ਖਰੀਦਣਾ, 416-566-2075 ਰਾਜ ਕਲਸੀ ਦਾ ਨੰਬਰ ਆ। ਸਮਾਂ ਤਾਂ ਰਹਿ ਗਿਆ ਥੋੜ੍ਹਾ, ਪਰ ਇੱਕ ਦੋ ਕਾਲਰ ਹੈਗੇ ਨੇ। ਹਾਂਜੀ, ਅੱਧਾ ਮਿੰਟ ਲਈ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ? ਹੈਲੋ, ਨੈਕਸਟ। ਹਾਂਜੀ, ਤੁਹਾਡੇ ਫੋਨ 'ਚ ਗੜਬੜ ਆ ਜੀ, ਤੁਹਾਡੀ ਆਵਾਜ਼ ਨਹੀਂ ਸਾਨੂੰ ਆ ਰਹੀ। ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਅਤੇ ਕੱਲ੍ਹ ਨੂੰ ਫੇਰ ਤੁਹਾਡੇ ਨਾਲ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਜਾਂਦਾ ਜਾਂਦਾ ਤੁਹਾਨੂੰ ਮੈਂ ਆਪਣਾ ਸੁਨੇਹਾ ਫੇਰ ਦੇ ਜਾਂ। 3500 ਸਕੁਅਰ ਫੀਟ ਦਾ ਘਰ ਛੋਟਾ ਨਹੀਂ ਹੁੰਦਾ ਜੀ, ਪਰ ਮਿਲ ਰਿਹਾ ਬਹੁਤ ਵਾਜਬ ਪ੍ਰਾਈਸ ਦੇ ਉੱਤੇ, ਮੇਰੇ ਨਾਲ ਤਾਲਮੇਲ ਕਰ ਲਿਓ। ਸਿਰਫ 10.5 ਲੱਖ ਦਾ, 647-384-36 ਮੇਰਾ ਨੰਬਰ ਆ, 6473008436। 4 ਬੈਡਰੂਮ ਵਾਲਾ ਘਰ, ਡੈਨ ਵੀ ਉੱਪਰ ਬਣਿਆ ਹੋਇਆ, ਫੈਮਿਲੀ ਲਿਵਿੰਗ ਡਾਇਨਿੰਗ ਵਿਦ ਫਿਨਿਸ਼ਡ ਬੇਸਮੈਂਟ, ਇਹ ਜੀ ਆਪਣੇ ਕੋਲ ਸ਼ੈਲਡਨ ਕਾਲਜ ਦੇ ਕੋਲ ਹੈਗਾ, ਤਾਲਮੇਲ ਕਰ ਲਿਓ। ਸ਼ੈਲਡਨ ਕਾਲਜ ਦੇ ਕੋਲ ਇੱਕ ਨਵਾਂ ਟਾਊਨ ਹਾਊਸ ਵਿਦ ਫਿਨਿਸ਼ਡ ਬੇਸਮੈਂਟ, ਨਵਾਂ ਟਾਊਨ ਹਾਊਸ ਵਿਦ ਫਿਨਿਸ਼ਡ ਬੇਸਮੈਂਟ ਜੇ ਲੈਣਾ ਤਾਂ ਨੈਵਰ ਲਿਵਡ ਇਨ, ਅਤੇ 3 ਮਹੀਨਿਆਂ ਬਾਅਦ ਕਲੋਜ਼ਿੰਗ, ਤੁਸੀਂ ਮੇਰੇ ਨਾਲ ਤਾਲਮੇਲ ਕਰ ਲਿਓ। 6473008436 ਮੇਰਾ ਨੰਬਰ, 647-384-36। ਰੈਸਟੋਰੈਂਟ ਲੈਣਾ ਜੀ ਕੋਈ ਵਧੀਆ ਚੱਲਦਾ ਤਾਂ ਫਿਰ ਵੀ ਮੇਰੇ ਨਾਲ ਸੰਪਰਕ ਕਰ ਲਿਓ, 6473008436 ਮੇਰਾ ਨੰਬਰ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ।
The preceding program may not necessarily be those of the owner or management of WTOR radio station.
आप सुन रहे हैं WTOR 770 साजावास ब्रॉडकास्टिंग सर्विस 24/7। हमारे रेडियो और टीवी के सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी आपका अपना चैनल है, आप eawaz टीवी को तमाम IPTV बॉक्सेस पर फ्री देख सकते हैं। लाइक कीजिए हमारा फेसबुक पेज eawaz। फीडबैक और एडवर्टाइजमेंट के लिए कॉल कीजिए 6478986245।
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP ऑफिस जेट प्रो प्रिंटर के साथ, और सब्सक्राइब करें HP इंस्टेंट इंक, कनाडाज ओनली इंक सब्सक्रिप्शन सर्विस, जो इंक आपके घर पहुंचाए खत्म होने से पहले। आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 a month। विजिट hp.ca या अपने नजदीकी HP रिटेलर।
सेल 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 विनायक
फर्नीचर मिसिसागा लोकेशन कहां 2915 अर्जेंटिया रोड इन मिसिसागा वेस्टर्न चर्च अर्जेंटिया मेजर इंटरसेक्शन अपनी कम्युनिटी का 15 साल पुराना स्टोर जहां पर बेडरूम सेट मिलता है 499 कॉफी टेबल 199 मैट्रेस $99 ओनली फर्नीचर से रिलेटेड कोई जरूरत हो पहुंचिए 2915 अर्जेंटिया रोड इन मिसिसागा फोन नंबर 9058582667
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठदे ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है अपने हक जानने लई या सलाह लैण लई अज ही SNS लॉयर्स नु कॉल करो 416-655-2000
Teletime Electronics LEDs और Home Appliances की Hottest और Branded Range के साथ 0% Finance Guarantee on Lowest Prices और Free Delivery in GTA तो इंतजार कैसा? अभी विजिट करें Teletime Brampton 280 Rutherford Road या Springdale Square Shopping